देखा कतना कतना जाई जो सुध भावे सोईया सिर तेरी वड्याई ते सुकर हो बेदोना स्थान ताई भक्तहीन नानक जे होएगा भक्तहीन नानक जे होएगा तो असमें नाम न जाई मेरे वाहिगुरु तेरा कदम कोई गुरु के दरबार वाल चल के आंदा है उसने अश्मेर जगां दा फल गुरु नानक दरगाह मुजरे पैंदा है क्योंकि एक एक कदम दा एक एक अश्मेर जग दा फल दिसे है गुरु के दर्शन कीते आ मन नूं यूं शुद्धि मिलदी है ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੁੰਦੀ ਹੈ ਗੁਰੂ ਨੂੰ ਨਮਸਕਾਰ ਕੀਤਿਆਂ ਉੱਤੇ ਲੇਖਾਂ ਦਾ ਸਿੱਧੇ ਹੋਣਾ ऐसा है जिमें मोहरां ते पुट्ठे अखर लिखे होंदे हन शही लगा के उल्टा के उसनूं कागज ते लगाया जाए सीधे हो जाते हैं। गुरबाणी पढ़नी सुननी करोड़ा यज्ञां दा फल इन्हें यूं समझो गुरु दर्शन कीते हैं मन शुद्धि मिलती है गुरु का ध्यान धरिया मन की जड़ी कपना है मन की धुप दौड़ी दौड़ दिल्ली है ये दूर होंगी है मन में एकाग्रता मिलती गुरु का उपदेश सुनिया मन का अग्ञान रूपी अंधेरा दूर होके अंदर छुपया होया वाहगुरु का दर्शन होंगे ते आयो मन नूं एकाग्र करके हरि दा जस करो जबान नाल सुनो बुद्ध नाल विचार करो यूं करदे आं ऐ जो पिछे दस्से अनुसार इहदा प्राप्त होंगे जस करो वाहिगुरु दा प्यारियो डिवीजन मिलते हैं उन्होंने लेकिन जेड़े कई चले तो जाते हैं क्लास में भी जा पे ख्याल दे नाल लेक्चर अटेंड नहीं कर दे उन दे नतीजे अच्छे नहीं निकले देखे जाए। इसी तरह ही ये सत्संग गुरु नानक देव दास स्कूल कॉलेज इकट्ठा ही है, भावें होर आमी किते प्राइमरी स्कूल हन, किते मिडल स्कूल हन, किते हाई स्कूल हन, किते हायर सेकेंडरी हन, किते इंटरमीडिएट कॉलेज हन, किते बीए, किते एमए आदि है जा है, तो पर ये देखा जाता है आम स्कूल या कॉलेजों में कला कला स्टाफ कले कले विषय से कली कली क्लास में लेक्चर लगा, पर यह जो स्कूल कॉलेज इकट्ठा है जिसे कच्ची तो लाके एमए तक के स्टूडेंट्स विद्यार्थी होंगे, बचन बुला संसार में इकट्ठा पढ़ाना कितना मुश्किल है। उन्होंने पूछो भी इसको वे कमरे में बैठा के सारे कच्ची तो लाके एमए तक के पढ़ाओगे पढ़ा सकेंगे पढ़ा ही नहीं सकेंगे, क्योंकि बचन हमेशा अपनी बुद्ध के अनुसार समझाया कर। एमए वाले की गल एक कच्ची वाला की समझ लो तो भावें छोटी क्लासा वाले दिया गल उचिया क्लासा वाले समझ ही सकते। और इसी तरह इतने भी बाबे का स्कूल कॉलेज इकट्ठा है, विद्यार्थी अड्ड शरीयत तरीकत मार्क हकीकत प्राइमरी वाले भी हैं, मैट्रिक वाले भी हैं, बीए वाले भी तांते इकट्ठा ही लेक्चर होता है। तो ध्यान दे के सुनिया, ध्यान दे के लेक्चर नो अटेंड कीतिया की पूरा लाभ होता है। यही नहीं सुन के उत्थे ही झाड़ जाना, विद्यार्थी घरां विच जाके बड़ी मेहनत करते हैं, जिन्होंने अच्छे अच्छे डिवीजन हासिल करने हैं सारी सारी रात बैठ के पढ़ते हैं, फिर जाके उन्होंने रिजल्ट बहुत अच्छे से अच्छे डिवीजन उन्होंने उन्होंने मिलते देखे। छोटे डिवीजन वाले तो कोई पूछता नहीं अजकल, यूं करके आओ इतने भी ध्यान दे के उन्हें सुनना चाहिए है। थोड़ा जो समा मिले ये तो सुने मनुखा दे दा मुख कार्य मुख काम ये है भई प्राप्त मान दिवरिया गोड़ मिल गई है तेरी वरिया, खबर काज तेरे किते ना काम मिल साथ सिंह सच गए वरना। स्कूलों कॉलेजों जैसे दो किस्म के मजमून होंगे हैं, लाजमी और गैर लाजमी, पर यह जरूरी है जिहड़ी लाजमी की वक्त है गैर लाजमी की हरगिज नहीं होया कर। इसी तरह मानक तन धार के इसके दो फर्ज हैं, एक लाजमी एक गैर लाजमी। लाजमी फर्ज तो यह है जो गुरु अर्जन देव महाराज ने सानू दसे मानक दे धार के वाहिगुरु का भजन करके जिस वाहिगुरु तो विछड़े हैं, जिस आजाद मंडलों के सुनहरी पंछी इस हडमास के पिंजर चा पिया इस तो छुटकारा पाने का यतन करे, इन्हें वह है वाहिगुरु की भक्ति छुटकारा पाना। तो बाकी दूसरा व्यवहारक फर्ज है, उस तो भी बिना गुजारा नहीं चलता, क्यों शरीर रक्षा वास्ते गुली जुली गुली वशी चाहिए है, पर इतनी महदूद नहीं, लोग लालचों में लग के तो जिंदगी बर्बाद हो ही जाती है। कितना क करना तो हर एक फर्ज है, अगर ना भी करे कोई यह जो देखने चाहे बहुत वैरागी पुरुष जिन्हों की 100% की लगन इस पासे होंगी है, ये चीज़ा तो इन्हों वैसे मिल ही नहीं जानियाँ, गुली जुली गुली बस ही मिल जाए, पर यह जो विश्वास हरेक का होंगे नहीं, पहले बनी पर रब पाछे बना तुलसी, इस संसार में मन नहीं बनता थी ऐसी विचार नहीं, सो इंज सुनता है ये अंदर नेचा नहीं होंगे दृढ़ नहीं होंगी है, क्यों मन शुद्ध नहीं मेरा। ख्याल करो इस कार्य को सिद्ध करने वास्ते गुरु शरण की वश जरूरत है। स्कूलों कॉलेजों में दाखिल होकर अच्छे अच्छे अध्यापक अच्छे अच्छे प्रोफेसर प्रिंसिपलों को तो घूमते हैं कॉलेजों में, उन्होंने द्वारा भी अच्छी एजुकेशन हासिल होती है। इसी तरह ही गुरु ਸ਼ਰਨ ਵਿੱਚ ਆ ਕੇ ਵੀ ਇਸ ਵਿੱਦਿਆ ਦੀ ਪ੍ਰਾਪਤੀ ਦੀ ਲੋੜ ਹੈ। ਇਸ ਤੋਂ ਬਿਨਾਂ ਇਹਨਾਂ ਬੰਧਨਾਂ ਤੋਂ ਛੁਟਕਾਰਾ ਹੁੰਦਾ ਨਹੀਂ। ਤਾਂ ਤਾਂ ਗੁਰੂ ਜੀ ਦੱਸਦੇ ਹਨ, ਕੱਲ੍ਹ ਆਪਨੇ ਸੁਣਿਆ ਹੈ, ਬਾਬਾ ਅਮਰਦਾਸ ਜੀ ਦੀ 70 ਸਾਲ ਦੀ ਹੋ ਗਈ ਉਮਰ, ਪਹਿਲੀ ਜ਼ਿੰਦਗੀ ਵਿੱਚ ਸ਼ਿਸ਼ਟਾਚਾਰ ਕਰਦੇ ਰਹੇ, ਪਤਾ ਨਹੀਂ ਲੱਗਿਆ ਸੀ। ਪਿੱਛੋਂ ਜਾ ਕੇ ਉਸ ਪੰਡਿਤ ਨੇ ਅੱਛੀ ਤਰ੍ਹਾਂ ਸਮਝਾਇਆ ਵੀ ਗੁਰੂ ਬਿਨਾਂ ਤਾਂ ਇਹਦਾ ਜਨਮ ਵਿਅਰਥ, ਮੁਕਤਤਾ ਕਿਤੇ ਰਹਿ ਗਈ, ਦੁੱਖਾਂ ਤਮਾਮ ਦੁੱਖਾਂ ਦਾ ਛੁਟਕਾਰਾ ਹੋ ਜਾਣਾ ਤਾਂ ਕਿਤੇ ਰਹਿ ਗਈ ਗੱਲ, ਅੱਗੇ ਗਿਆਨ ਗੁਰੇ ਪੁੱਛਣਾ ਮਨੁੱਖਾਂ ਦੇ ਵੀ ਨਹੀਂ ਮਿਲਦੇ। ਇਸ ਕਰਕੇ ਗੁਰੂ ਸ਼ਰਨ ਵਿੱਚ ਆਉਣਾ ਲਾਜ਼ਮੀ ਹੈ। ਇਤਨੀ ਤਮਾਮ ਮਤ ਮਤਾਂਤਰਾਂ ਵਾਲੇ ਇਸ ਗੱਲ ਨੂੰ ਇੱਕ ਜ਼ਬਾਨ ਹੋ ਕੇ ਕਹਿੰਦੇ ਹਨ, ਬਿਨਾਂ ਗੁਰਾਂ ਤੋਂ ਮੁਕਤ ਨਾ ਸਤਿਗੁਰੂ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰੇ ਆਪਣੇ ਪਾਈਏ ਸਰਬ ਪਿਆਰ ਨਾਮ ਪਦਾਰਥ ਪਾਈਏ ਔਗਣ ਮੇਟਣ ਹਾਰ ਪਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਏ ਬ੍ਰਹਮਾ ਨਾਰਦ ਵੇਦ ਵਿਆਸ ਕਿਸੇ ਗੱਲ ਨੂੰ ਸਿੱਧ ਕਰਨ ਵਾਸਤੇ ਸਿਆਣੇ ਪੁਰਸ਼ ਤਿੰਨ ਵੱਡਿਆਂ ਵੱਡਿਆਂ ਦੀਆਂ ਜ਼ਿਆਦਾ ਤੋਂ ਜ਼ਿਆਦਾ ਤਿੰਨ ਮਿਸਾਲਾਂ ਦਿੰਦੇ ਹੁੰਦੇ ਇੱਥੇ ਗੁਰੂ ਜੀ ਨੇ ਤਿੰਨ ਬ੍ਰਹਮਾ ਨਾਰਦ ਔਰ ਵੇਦ ਵਿਆਸ ਇਹਨਾਂ ਦੇ ਪ੍ਰਵਾਨ ਦਿੱਤੇ ਵੀ ਇਹਨਾਂ ਨੂੰ ਪੁੱਛ ਲਓ ਛੋਟਿਆਂ ਦੀ ਗਿਣਤੀ ਕੀਤੀ ਨਾਰਦ ਬ੍ਰਹਮਾ ਦਾ ਪੁੱਤਰ ਹੈ ਇਹ ਜਦ ਨਿਗੁਰਾ ਸੀ ਦੇਵਤਿਆਂ ਦੀ ਸਭਾ ਜਿੱਥੇ ਲੱਗਦੀ ਹੁੰਦੀ ਕਹਿੰਦੇ ਨਿਗੁਰਾਪੁਰ ਜਿੱਥੇ ਬਹਿੰਦਾ ਹੈ ਉੱਥੇ ਸਭਾ ਗਏ ਧਰਤੀ ਨੂੰ ਅਸ਼ੁੱਧ ਕਰ ਦਿੰਦਾ ਇਹ ਹੈ ਜਿੱਥੇ ਸਭਾ ਲੱਗਦੀ ਹੁੰਦੀ ਜਿੱਥੇ ਬੈਠਾ ਹੁੰਦਾ ਉੱਥੋਂ ਸਭਾ ਮਿੱਟੀ ਪੱਟ ਕੇ ਹੋਰ ਨਵੀਂ ਮਿੱਟੀ ਉੱਥੇ ਭਰੀ ਜਾਂਦੀ ਹੁੰਦੀ ਪਿਛਲੇ ਦਿਨ ਵੀ ਇੱਕ ਤੀਰਥ 'ਤੇ 125 ਲੱਖ ਕੇਟੀ ਦੇਵਤਿਆਂ ਦੀ ਨਾਰਦ ਵੀ ਉਹਦੇ ਵਿੱਚ ਆਇਆ ਜਿੱਥੇ ਨਾਰਦ ਬੈਠਾ ਸੀ ਹੋਰ ਮਿੱਟੀ ਭਰ ਰਹੇ ਉੱਥੇ ਆ ਕੇ ਉਹਨਾਂ ਨੂੰ ਪੁੱਛਣ ਲੱਗਾ ਮਜ਼ਦੂਰਾਂ ਨੂੰ ਇਹ ਤੁਸੀਂ ਕੀ ਕਰਦੇ ਹੋ ਉਹ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਨਾਰਦ ਹੈ ਕਹਿਣ ਇੱਕ ਨਾਰਦ ਹੈ ਸੁਣਿਆ ਬ੍ਰਹਮਾ ਦਾ ਪੁੱਤਰ ਹੈ ਨਗੁਰਾ ਇੱਥੇ ਕੱਲ੍ਹ ਸਭਾ ਲੱਗੀ ਸੀ ਜਿੱਥੇ ਬੈਠਾ ਸੀ ਉੱਥੋਂ ਮਿੱਟੀ ਫੁੱਟ ਰਿਹਾ ਕਿਉਂਕਿ ਜਿੱਥੇ ਨਗੁਰਾ ਪੁਰਸ਼ ਬਹਿਣਾ ਸਭਾ ਗਏ ਧਰਤੀ ਨੂੰ ਅਪਵਿੱਤਰ ਕਰ ਦਿੰਦਾ ਉਹ ਮਿੱਟੀ ਪੱਟ ਕੇ ਇੱਥੋਂ ਨਵੀਂ ਮਿੱਟੀ ਭਰ ਰਹੇ ਹਾਂ ਇਹ ਗੱਲ ਨਾਰਦ ਨੇ ਸੁਣੀ ਬੜਾ ਦੁਖੀ ਹੋਇਆ ਆਪਣੇ ਪਿਤਾ ਬ੍ਰਹਮਾ ਪਾਸ ਪਹੁੰਚਿਆ ਪਹੁੰਚ ਕੇ ਕਹਿਣ ਲੱਗਾ ਮਹਾਰਾਜ ਮੇਰੀ ਇਹ ਜੀ ਨਰਾਦਰੀ ਸਭਾ ਦੇ ਵਿੱਚ ਕਿਉਂ ਉਹ ਕਹਿਣ ਕੀ ਹੋ ਗਿਆ ਕਹਿਣਗੇ ਐਂ ਗੱਲ ਸਾਰੀ ਗੱਲ ਦੱਸੀ ਕਹਿਣਗੇ ਠੀਕ ਹੈ ਗੱਲ ਫਿਰ ਜੋ ਕੁਛ ਉਹਨਾਂ ਨੇ ਤੈਨੂੰ ਕਿਹਾ ਦਰੁਸਤ ਕਿਹਾ ਹੈ ਕਹਿਣ ਲੱਗਾ ਤੁਸੀਂ ਦੇਖੋ ਤਿੰਨ ਮੁੱਖ ਦੇਵਤਿਆਂ ਵਿੱਚੋਂ ਬ੍ਰਹਮਾ ਉਤਪਤੀ ਕਰਤਾ ਵਿਸ਼ਨੂੰ ਪਾਲਣਾ ਕਰਤਾ ਸ਼ਿਵ ਸਿੰਘ ਹਰ ਕਰਤਾ ਤਿੰਨ ਮੁੱਖ ਦੇਵਤੇ ਮੰਨੇ ਇੱਕ ਇੱਕ ਬ੍ਰਹਿਮੰਡ ਦੇ ਇਹੋ ਜਿਹੇ ਵੈਸੇ ਕਰੋੜਾਂ ਬ੍ਰਹਮੰਡ ਹਨ ਅਕਾਲ ਪੁਰਖੀ ਦੇਹ ਮੋਹ ਕੋਟ ਕੁ ਵਿਸ਼ਨੂੰ ਮਹੇਸ਼ ਕੋਟ ਇੰਦਰ ਬ੍ਰਹਮਾ ਕੋਟ ਜ਼ਿਲ੍ਹੇ ਜਿੱਥੇ ਇੱਕ ਸੂਰਜ ਕੰਮ ਕਰਦਾ ਉਹ ਇੱਕ ਬ੍ਰਹਮੰਡ ਮੰਨਿਆ ਜਾਂਦਾ ਸੂਰਜ ਫਿਰੀ ਜਾਂਦਾ ਰੂਪ ਨਹੀਂ ਹੁੰਦਾ ਯਾਨੀ ਇਹ ਬੰਦ ਨਹੀਂ ਹੁੰਦਾ ਬਿਲਕੁਲ ਵੀ ਸੌ ਜਾਏ ਅੱਠੇ ਪੈਰ ਫਿਰੀ ਜਾਂਦਾ ਹੁਣ ਇੱਥੇ ਜਿਸ ਵਕਤ ਇੱਥੇ ਸਾਡੇ 3:30 ਨੇ ਅਮਰੀਕਾ ਦੇ ਵਿੱਚ ਰਾਤ ਦੇ 3:30 ਕਿਉਂ ਇਹ ਫਿਰੀ ਜਾਂਦਾ ਬਸ ਐਂ ਚੱਕਰ ਕੱਟੀ ਜਾਂਦਾ ਸੂਰਜ ਜਿੱਥੇ ਇੱਕ ਸੂਰ ਚੱਕਰ ਕੱਢਦਾ ਇੱਕ ਬ੍ਰਹਮੰਡ ਮੰਨਿਆ ਜਾਂਦਾ ਇਹਨਾਂ ਲੋਕ ਚੌਨਾ ਭਵਨ ਕਹਿ ਲਓ ਉਹਨਾਂ ਇਹੋ ਜਿਹੇ ਕਰੋੜਾਂ ਬ੍ਰਹਮੰਡ ਹਨ ਨਿਰੰਕਾਰ ਦੀ ਸ੍ਰਿਸ਼ਟੀ ਵਾਹਿਗੁਰੂ ਅਕਾਲ ਪੁਰਖ ਇੰਨਾ ਸ਼ਕਤੀਸ਼ਾਲੀ ਹੈ ਜਿਹਦੀ ਸ਼ਕਤੀ ਦਾ ਪਾਰਾ ਵਾਰ ਕਿਸੇ ਨੇ ਪਾਇਆ ਹੀ ਨਹੀਂ ਨਾ ਕੋ ਪਾ ਸਕੇ ਸੋ ਕਰੋੜਾਂ ਬ੍ਰਹਮੰਡਾਂ ਵਿੱਚ ਉਸਨੇ ਕਰੋੜਾਂ ਹੀ ਸ਼ਿਵ ਬ੍ਰਹਮਾ ਵਿਸ਼ਨੂੰ ਉਤਪਤੀ ਪਾਲਣਾ ਸ਼ਿੰਗਾਰ ਵਾਲੇ ਲਗਾ ਦਿੱਤੇ ਉਹਨਾਂ ਨੂੰ ਅਧਿਕਾਰ ਦੇ ਦਿੱਤੇ ਤਾਕਤਾਂ ਦੇ ਦਿੱਤੀਆਂ ਸ਼ਕਤੀਆਂ ਦੇ ਦਿੱਤੀਆਂ ਕਿਉਂਕਿ ਜਦੋਂ ਕੋਈ ਕਿਸੇ ਸੂਬੇ ਦਾ ਚੀਫ ਮਿਨਿਸਟਰ ਬਣਦਾ ਹੈ ਜਾਂ ਹੋਰ ਕੋਈ ਮਿਨਿਸਟਰ ਬਣਦਾ ਉਸਨੂੰ ਸੈਂਟਰ ਵੱਲੋਂ ਅਧਿਕਾਰ ਮਿਲ ਜਾਂਦੇ ਵੈਸੇ ਜੇ ਦੇਖਿਆ ਜਾਵੇ ਗਵਰਨਮੈਂਟ ਕਿਹੜੀ ਚੀਜ਼ ਹੈ ਕਿਸੇ ਨੂੰ ਪੁੱਛ ਕੇ ਦੱਸੋ ਕੋਈ ਦੱਸ ਦੇ ਗਵਰਨਮੈਂਟ ਦੀ ਕੀ ਸ਼ਕਲ ਹੈ ਗਵਰਨਮੈਂਟ ਆਫ ਇੰਡੀਆ ਕਹਿੰਦੇ ਹੋ ਕੀ ਸ਼ਕਲ ਹੈ ਉਸਦੀ ਕੁਛ ਨਹੀਂ ਅਧਿਕਾਰ ਹਨ ਜਿਸ ਨੂੰ ਮਿਲ ਗਏ ਉਹਦੇ ਵਿੱਚ ਤਾਕਤਾਂ ਕੋਈ ਕੰਮ ਕਰਨ ਲੱਗ ਜਾਂਦਾ ਜਦੋਂ ਖੁੱਸ ਗਏ ਖਾਲੀ ਹਾਂ ਇਸੇ ਤਰ੍ਹਾਂ ਹੀ ਵਾਹਿਗੁਰੂ ਅੰਤਰਜਾਮੀ ਨੇ ਇਹਨਾਂ ਨੂੰ ਅਧਿਕਾਰ ਦਿੱਤੇ ਹੋਏ ਹਨ ਅਕਾਲ ਪੁਰਖ ਕੀ ਦੇਹ ਮੋਹ ਕੋਟ ਕੁ ਵਿਸ਼ਨੂੰ ਮਹੇਸ਼ ਕੋਟ ਇੰਦਰ ਬ੍ਰਹਮਾ ਤੇਰਸ ਕੋਟ ਜਲੇਸ਼ ਕਰੋੜਾਂ ਹੀ ਸ਼ਿਵ ਕਰੋੜਾਂ ਬ੍ਰਹਮਾ ਕਰੋੜਾਂ ਵਿਸ਼ਨੂੰ ਲਾਏ ਹੋਏ ਹਨ ਨਾਰਦ ਕਹਿਣ ਲੱਗਾ ਬ੍ਰਹਮਾ ਨੂੰ ਮਹਾਰਾਜ ਆਪ ਸੰਸਾਰ ਦੇ ਉਤਪਤ ਕਰਤਾ ਵਰਸਰਾਪ ਦੇ ਦਾਤਾ ਮੈਂ ਆਪ ਦਾ ਪੁੱਤਰ ਹਾਂ ਮੈਨੂੰ ਵੀ ਗੁਰੂ ਦੀ ਕੋਈ ਲੋੜ ਰਹੇ ਬ੍ਰਹਮਾ ਕਹਿਣ ਲੱਗਾ ਨਾਰਦਾ ਭਾਵੇਂ ਤੂੰ ਖੁਦਾ ਦਾ ਪੁੱਤਰ ਹਾਂ ਗੁਰੂ ਬਿਨਾਂ ਤਾਂ ਕਿਸੇ ਦੀ ਗੱਲ ਹੁੰਦੀ ਹੀ ਨਹੀਂ ਤਿੰਨ ਅਵਤਾਰ ਆਏ ਉਹਨਾਂ ਨੂੰ ਵੀ ਗੁਰੂ ਧਾਰਨ ਕੀਤੇ। ਹਾਂਜੀ, ਵਿਸ਼ਿਸ਼ਟ ਗੁਰੂ ਸੀ ਰਾਮ ਦਾ, ਅਤੇ ਇਸ ਤੋਂ ਇਲਾਵਾ ਵਿਸ਼ਨੂੰ ਸੀ ਇਸਦਾ, ਕ੍ਰਿਸ਼ਨ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਮਰਿਆਦਾ ਨੂੰ ਪੂਰੀ ਕਰਨ ਵਾਸਤੇ ਰੇਈ ਨਦੀ ਵਿੱਚ ਵੀ ਲਾ ਕੇ ਸਤਖੰਡ ਪਹੁੰਚੇ। ਉੱਥੇ ਨਿਰੰਕਾਰ ਤੋਂ ਇਹ ਮਰਿਆਦਾ ਪੂਰੀ ਕਰਕੇ ਗੁਰਮੁਖ ਹੋਣ ਦੀ, ਗੁਰਮੁਖ ਬਿਨਾਂ ਉਪਦੇਸ਼ ਕਰਨ ਦਾ ਅਧਿਕਾਰ ਨਹੀਂ, ਉੱਥੇ ਪੂਰੀ ਕਰਕੇ। ਇਉਂ ਇਹ ਮਰਿਆਦਾ ਤਾਂ ਪਹਿਲਾਂ ਤਾਂ ਚਲੀ ਆ ਰਹੀ ਹੈ, ਕਿਸੇ ਤਰ੍ਹਾਂ ਇਹਦੀ ਮਰਿਆਦਾ ਇਹ ਤੋਂ ਬਿਨਾਂ ਗਤੀ ਨਹੀਂ ਹੈ। ਗੁਰੂ ਤੋਂ ਬਿਨਾਂ ਮਨੁੱਖਾਂ ਦੇ ਵੀ ਨਹੀਂ ਮਿਲਦੀ, ਹੋਰ ਮੁਕਤਤਾ ਦਰਕਨਾਰ ਰਹਿ ਗਈ ਹੈ। ਇਉਂ ਫਿਰ ਨਾਰਦ ਨੇ ਜਾ ਕੇ ਸ਼ਰਨ ਪ੍ਰਾਪਤ ਕਰਕੇ ਫਿਰ ਗੁਰਮੁਖ ਬਣਿਆ। ਸਤਸੰਗਿਓ, ਇਹਨਾਂ ਪੁੱਛੋ ਗੁਰੂ ਜੀ ਕਹਿੰਦੇ ਹੋਰ ਛੋਟੇ ਮੋਟਿਆਂ ਦੀ ਗਿਣਤੀ ਕੀ ਹੈ? ਅਤੇ ਆਪਣੇ ਆਪਣੇ ਮਤ ਮਤਾਂਤਰਾਂ ਦੇ ਅਨੁਸਾਰ ਗੁਰੂ ਮਰਿਆਦਾ ਗੁਰੂ ਧਾਰਨ ਕਰਨ ਦੇ ਅਸੂਲ ਹਨ, ਮਰਿਆਦਾ ਬਣੀਆਂ ਹੋਈਆਂ ਹਨ। ਦੁਨੀਆਂ ਦੇ ਵਿੱਚ ਹਰ ਕੰਮ ਦੀਆਂ ਮਰਿਆਦਾ ਹਨ। ਅਗਰ ਉਹ ਮਰਿਆਦਾ ਅਨੁਸਾਰ ਚੱਲਦਾ ਹੈ, ਉਹ ਕੰਮ ਠੀਕ ਚੱਲਦਾ ਹੈ, ਤਰੱਕੀ 'ਤੇ ਜਾਏਗਾ। ਮਰਿਆਦਾ ਜਦੋਂ ਵਿਗੜ ਜਾਂਦੀ ਹੈ, ਉਹ ਕੰਮ ਖਰਾਬ ਹੋ ਜਾਂਦਾ, ਗਿਰਾਵਟ ਵਿੱਚ ਚਲਾ ਜਾਂਦਾ ਉਹ ਕੰਮ। ਕਿਸੇ ਤਰ੍ਹਾਂ ਸਕੂਲਾਂ ਦੀਆਂ ਕਾਲਜਾਂ ਬੱਚੇ ਦਾਖਲ ਹੁੰਦੇ ਨੇ, ਨਾਂ ਲਿਖਦੇ ਨੇ, ਫੀਸਾਂ ਹੁੰਦੀਆਂ, ਹਰ ਮਹੀਨੇ ਫੀਸਾਂ ਲਈਆਂ ਜਾਂਦੀਆਂ, ਇਤਿਹਾਸ ਜੋ ਕੁਛ ਸਾਰੀਆਂ ਮਰਿਆਦਾ ਹਨ, ਉਹਦੇ ਟੈਸਟ ਲਏ ਜਾਂਦੇ ਨੇ, ਹਰ ਤਿੰਨ ਮਹੀਨੇ ਵਿੱਚ ਇਮਤਿਹਾਨ ਲਿਆ ਜਾਂਦਾ ਹੈ। ਇਤਿਹਾਸ ਸਭ ਪਾਸੇ ਮਰਿਆਦਾ ਰੱਖੀਆਂ ਗਈਆਂ ਹਨ, ਸੰਸਾਰ ਸਾਰਾ ਮਰਿਆਦਾ ਦੇ ਅਧੀਨ ਹੈ। ਅਗਰ ਐਸਾ ਨਾ ਹੋਵੇ, ਜਦੋਂ ਮਰਿਆਦਾ ਵਿਗੜ ਜਾਂਦੀਆਂ, ਉਸ ਮੌਕੇ ਬੜਾ ਦੁੱਖ ਅਤੇ ਕਲੇਸ਼ ਕਸ਼ਟ ਹੋਇਆ ਕਰਦਾ। ਜਿੰਨੀ ਜਿੰਨੀ ਮਰਿਆਦਾ ਅੱਛੀ ਹੈ ਕਿਸੇ ਮੁਲਕ ਦੀ, ਉਹਨੇ ਉਹਨੇ ਸੁੱਖ ਔਰ ਯਾਨੀ ਸੰਤੁਸ਼ਟਤਾ ਦੀ ਪ੍ਰਾਪਤੀ ਹੋਇਆ ਕਰਦੀ ਹੈ। ਸੋ ਗੁਰੂ ਘਰ ਦੇ ਵਿੱਚ ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਨਾਨਕ ਜੀ ਨੇ ਆ ਕੇ ਮਰਿਆਦਾ ਜਲਾਈ। ਸਿੱਖੀ ਦੀ ਦਾਤ ਦੇਣ ਵੇਲੇ ਜਦੋਂ ਨਾਮ ਦੀ ਦਾਤ, ਜਿਸ ਨਾਮ ਦੇ ਆਸਰੇ ਸਿੱਖ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਗੰਢ ਪੈਦਾ ਹੁੰਦੀ ਹੈ, ਤਾਲਕ ਪੈਦਾ ਹੁੰਦਾ ਹੈ, ਸੋ ਉਸ ਨਾਮ ਦੀ ਦਾਤ ਦੇਣ ਤੋਂ ਪਹਿਲੇ ਚਰਨਾਮ੍ਰਿਤ ਦਿੱਤਾ ਜਾਂਦਾ ਸੀ। ਗੁਰੂ ਨਾਨਕ ਨੌ ਪਾਤਸ਼ਾਹ ਵੇਲੇ ਇਸ ਮਰਿਆਦਾ ਨੂੰ ਇਉਂ ਪੂਰੀ ਕੀਤਾ ਜਾਂਦਾ ਸੀ। ਚਰਨਾਮ੍ਰਿਤ ਸਿੱਖਾਂ ਪਿਲਾਇਆ। ਤਿੰਨ ਕਿਸਮ ਦਾ ਅੰਮ੍ਰਿਤ ਮੰਨਿਆ ਗੁਰੂ ਘਰ ਦੇ ਵਿੱਚ, ਸੰਸਕਾਰ ਅੰਮ੍ਰਿਤ, ਨਾਮ ਅੰਮ੍ਰਿਤ, ਬ੍ਰਹਮ ਗਿਆਨ ਅੰਮ੍ਰਿਤ। ਅੰਮ੍ਰਿਤ ਉਹ ਵਸਤੂ ਹੈ ਜਿਸ ਨੂੰ ਪੀ ਕੇ ਇਹ ਜੀਵ ਅਮਰ ਹੋ ਜਾਵੇ। ਅਮਰ ਕਹੀਏ ਜਨਮਣ ਤੋਂ ਰਹਿਤ ਹੋ ਜਾਏ। ਜਨਮਣ ਤੋਂ ਰਹਿਤ ਕਰਨ ਵਾਲੀ ਕੋਈ ਵੀ ਚੀਜ਼ ਨਹੀਂ ਦੁਨੀਆ 'ਤੇ, ਇੱਕੋ ਹੀ ਚੀਜ਼ ਹੈ ਅਮਰ। ਵੀ ਉਹਦਾ ਕੰਮ ਮਾਰਨਾ, ਅਮਰ ਦਾ ਕੰਮ ਅਮਰ ਕਰਨਾ। ਇਸ ਅਮਰ ਦੀ ਢੂੰਡ ਵਾਸਤੇ ਇਰਾਨ ਦਾ ਬਾਦਸ਼ਾਹ, ਹਾਂ ਸਿਕੰਦਰ, ਜਿਸਨੇ ਜਿਹਨੂੰ ਤਮਾਮ ਦੁਨੀਆ ਸਾਚਾ ਮੰਨਿਆ ਹੈ, ਪਰ ਉਹ ਚਾਹੁੰਦਾ ਸੀ ਮੈਨੂੰ ਅੰਮ੍ਰਿਤ ਕਿਤੋਂ ਮਿਲ ਜਾਏ, ਮੈਂ ਉਹ ਪੀ ਕੇ ਅਮਰ ਹੋ ਜਾਵਾਂ। ਕਿਉਂਕਿ ਜਦੋਂ ਇਨਸਾਨ ਨੂੰ ਬਹੁਤੇ ਸੁੱਖ ਮਿਲਦੇ ਨੇ, ਉਹ ਚਾਹੁੰਦਾ ਮੈਂ ਮਰਾਂ, ਪਰ ਇਹ ਤਾਂ ਈਸ਼ਵਰੀ ਮਰਿਆਦਾ ਹੈ, ਇਸ ਤਰੀਕੇ ਸਿਰ ਤਾਂ ਸਭ ਨੂੰ ਮਰਨਾ ਹੀ ਪੈਣਾ। ਇਉਂ ਕਰਦਾ ਕਰਦਾ 32 ਸਾਲ ਦੀ ਉਮਰ ਵਿੱਚ ਹੀ ਮਰ ਗਿਆ, ਜ਼ਿਆਦਾ ਤੌਰ ਠੀਕ ਹੈ ਇਉਂ। ਪਰ ਉਹ ਅੰਮ੍ਰਿਤ ਜਿਸਨੂੰ ਪਾ ਕੇ ਅਮਰ ਹੋਈਂਦਾ ਹੈ, ਗੁਰੂ ਨਾਨਕ ਦੇ ਘਰ ਦੇ ਕੋਈ ਗੁਰੂ ਕੇ ਬੜੇ ਮਹਾਂਪੁਰਖ ਇਸ ਮੌਤ ਨੂੰ ਚਾਅ ਨਾਲ ਉਡੀਕਦੇ ਹਨ, ਮੌਤ ਨੂੰ ਮੁੱਠੀ ਵਿੱਚ ਲੈ ਲੈਂਦੇ ਹਨ। ਜੀ ਚਾਹੁੰਦਾ ਸੀ ਛੱਡਦੇ ਨਹੀਂ ਰੱਖ ਵੀ ਸਕਦੇ ਹਨ, ਪਰ ਮਰਿਆਦਾ ਇਸ ਦੇ ਵਿੱਚ ਭੰਗਣਾ ਨਹੀਂ ਪਾਉਂਦੇ। ਇਸ ਕਰਕੇ ਉਹ ਅੰਮ੍ਰਿਤ ਜਿਸਨੂੰ ਜੇ ਅੰਮ੍ਰਿਤ ਹੁੰਦਾ, ਉਹ ਗੁਰੂ ਤੇ ਮਿਲਦਾ। ਸੋ ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ।
ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ
ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਦੁੱਖਾਂ ਤੇ ਛੁਟਕਾਰਾ ਪਾਉਣ ਵਾਸਤੇ ਮਾਤਾ ਦੇ ਉਦਰ ਵਿੱਚ ਨੌ ਦਸ ਮਹੀਨੇ ਸੇ ਟਾਂ ਤੇ ਪੈਰ ਤਾਂ ਇਹਦਾ ਸਰਾਣਾ ਗੰਦੇ ਤੇ ਲੱਗਿਆ ਹੁੰਦਾ ਖੜੇ ਹਣ ਮਾਰਦੀ ਉੱਥੇ ਅਤਿਅੰਤ ਦੁੱਖ ਤੇ ਕਸ਼ਟ ਪਾਉਂਦਾ ਹੈ ਜਠੜਾ ਅਗਨ ਸਾੜਦੀ ਹੈ ਸਵਾਸ ਸਵਾਸ ਸਿਮਰਨ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਇਹ ਵਾਹਿਗੁਰੂ ਇੱਥੋਂ ਇਹ ਨਰਕ ਚੋਂ ਮੈਨੂੰ ਕੱਢ ਸਦਾ ਵਾਸਤੇ ਭਜਨ ਗੁਰੂ ਦੁਨੀਆਂ ਵਿੱਚ ਜਾ ਕੇ ਇਹ ਉੱਥੇ ਵਾਅਦੇ ਕੀਤੇ ਕਿਉਂ ਉਸ ਮੌਕੇ ਦੁੱਖ ਹੁੰਦਾ ਕਸ਼ਟ ਨੂੰ ਦੁੱਖ ਨੂੰ ਪਾਉਣ ਚਾਹੁੰਦਾ ਇਹ ਜੇ ਦੁੱਖਾਂ ਤੋਂ ਸਦਾ ਵਾਸਤੇ ਛੁਟਕਾਰਾ ਪਾ ਜਾਣਾ ਤੇ ਕੌਣ ਸਿਆਣਾ ਨਹੀਂ ਚਾਹੁੰਦਾ ਜੇ ਨਹੀਂ ਚਾਹੁੰਦਾ ਉਹ ਸਿਆਣਾ ਨਹੀਂ ਮੰਨਿਆ ਜਾਂਦਾ ਇਹ ਸਮਝ ਮੰਨਿਆ ਜਾਂਦਾ ਹੈ ਇਸ ਕਰਕੇ ਉਹ ਅਮਰ ਕਰ ਦੇਣ ਵਾਲੀ ਵਸਤੂ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਪਹਿਲੇ ਨੌ ਪਾਤਸ਼ਾਹਾਂ ਇਹ ਅੰਮ੍ਰਿਤ ਦੀ ਦਾਤ ਪਹਿਲੇ ਚਰਨਾਂ ਵਿੱਚ ਦੇ ਕੇ ਸਿੱਖ ਨੂੰ ਫਿਰ ਨਾਮ ਦੀ ਦਾਤ ਨਾਮ ਰੂਪੀ ਅੰਮ੍ਰਿਤ ਮਿਲਦਾ ਫਿਰ ਉਸਦੀ ਕਮਾਈ ਕਰਕੇ ਇਹ ਬ੍ਰਹਮ ਗਿਆਨ ਰੂਪੀ ਦਾਤ ਪ੍ਰਾਪਤ ਕਰਕੇ ਅੰਮ੍ਰਿਤ ਪ੍ਰਾਪਤ ਕਰਕੇ ਜਿਉਂਦਾ ਮੁਕਤ ਹੋ ਜਾਂਦਾ ਜੀਵਨ ਮੁਕਤੀ ਜ਼ਿੰਦਗੀ ਬਸਰ ਕਰਦਾ ਜਾਂ ਹੋਰ ਉਹਨਾਂ ਨੂੰ ਮਦਦ ਦਿੰਦਾ ਜਦੋਂ ਸਰੀਰ ਦਾ ਪਰਿਤਿਆਗ ਕਰਦਾ ਸਦਾ ਵਾਸਤੇ ਅਮਰ ਵਾਹਿਗੁਰੂ ਦੇ ਵਿੱਚ ਹੀ ਰਹਿੰਦਾ ਹੈ ਜਿਹੜਾ ਵਾਰ ਵਾਰ ਮਾਤਾ ਦੇ ਉਧਰੀ ਗੰਧ ਮੰਦ ਵਿੱਚ ਆਉਣਾ ਇਹ ਸਾਰੇ ਝਗੜੇ ਨਹੀਂ ਕਰਦੇ ਦੁਨੀਆਂ ਵਿੱਚ ਆ ਕੇ ਵੀ ਆਦਿ ਵਿਆਹ ਦੋ ਭਾਤ ਆਸਾ ਤਿਕਮਾ ਚਿੰਤਾ ਕਾਮ ਪ੍ਰਲੋਮ ਅਹੰਕਾਰ ਸ਼ਬਦ ਪਦ ਰੂਪ ਗੰਧ ਅਵਿਦਿਆ ਸਮਤਾ ਰਾਗ ਨਿਵੇਸ਼ ਪੰਜ ਕਲੇਸ਼ ਇਹ ਚਿੰਬੜੇ ਹੀ ਰਹਿੰਦਾ ਹਰੇਕ ਨੂੰ ਕਿਹਨੂੰ ਨਹੀਂ ਹੁੰਦਾ ਗਰੀਬਾਂ ਤੋਂ ਬਾਦਸ਼ਾਹ ਤੱਕ ਹਰ ਇੱਕ ਨੂੰ ਹੀ ਚਿੰਬੜੇ ਹੋਏ ਹਨ ਇਹਨਾਂ ਸਾਰੇ ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਸਿਆਣੇ ਪੁਰਸ਼ ਨੂੰ ਪਤਾ ਲੱਗਦਾ ਮਨੁੱਖਾ ਦੇ ਹੈ ਉਹ ਵੀ ਗੁਰੂ ਸ਼ਰਨ ਵਿੱਚ ਆ ਕੇ ਫਿਰ ਇਹ ਪ੍ਰਾਪਤ ਹੁੰਦਾ ਹੈ ਪਰ ਇਸ ਮਰਿਆਦਾ ਨੂੰ ਸਾਹਿਬ ਦਸਮ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਨੇ ਜਿਸ ਵਕਤ ਖਾਲਸਾ ਪੰਥ ਸਾਜਿਆ ਸਕਾਲ ਦੇ ਹੁਕਮ ਦੇ ਵਿੱਚ ਇਸ ਨੂੰ ਚਰਨਾ ਅੰਮ੍ਰਿਤ ਨੂੰ ਖੰਡੇ ਦੇ ਅੰਮ੍ਰਿਤ ਵਿੱਚ ਤਬਦੀਲ ਕਰ ਦਿੱਤਾ ਇਉਂ ਇਹ ਅੰਮ੍ਰਿਤ ਦੇ ਕੇ ਫਿਰ ਸਿੱਖ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਕੇ ਹੌਲੀ ਹੌਲੀ ਉਸਦੀ ਕਮਾਈ ਕਰਕੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਕਰਕੇ ਇਹ ਜਨਮ ਨੂੰ ਸਫਲਾ ਕਰਦਾ ਹੈ ਜਿਉਂਦਾ ਮੁਕਤ ਹੁੰਦਾ ਹੈ ਇਹ ਹੱਡਮਾਸ ਦੇ ਪਿੰਜੇ ਤੋਂ ਛੁਟਕਾਰਾ ਪਾਉਂਦਾ ਹੈ ਇਉਂ ਗੁਰੂ ਜੀ ਦੱਸਦੇ ਹਨ
Thank you. Oh, baby,
ਸਾਹਿਬ ਦਸਮ ਪਾਤਸ਼ਾਹ ਨੇ ਇਹ ਮਰਿਆਦਾ ਚਲਾਈ ਸਿੱਖ ਦੇ ਕਲਿਆਣ ਵਾਸਤੇ, ਖਾਲਸਾ ਪੰਥ ਚਲਾ ਕੇ। ਸੋ ਜਿਵੇਂ ਪਹਿਲੇ ਸਮਿਆਂ ਦੇ ਵਿੱਚ ਕੱਪੜਿਆਂ ਨੂੰ ਮਜੀਠੀ ਰੰਗ ਚਾੜਦੇ ਹੁੰਦੇ, ਪਰ ਉਸ ਤੋਂ ਪਹਿਲੇ ਕੱਪੜੇ ਨੂੰ ਪਾ ਦਿੰਦੇ ਹੁੰਦੇ, ਉਸਦੇ ਨਾਲ ਇਹੋ ਜਿਹਾ ਰੰਗ ਚੜ੍ਹਦਾ ਸੀ, ਭਾਵੇਂ ਤਜੀਆਂ ਹੋ ਜਾਂਦੀਆਂ, ਕੱਪੜੇ ਦਾ ਰੰਗ ਨਹੀਂ ਸੀ ਉਤਰਦਾ। ਇਸੇ ਤਰ੍ਹਾਂ ਪਹਿਲੇ ਭਾਵ ਦੇ ਕੇ ਇਸ ਮਨ ਨੂੰ ਨਾਮ ਦਾ ਰੰਗ ਚਾੜ ਕੇ ਅਤੇ ਬ੍ਰਹਮ ਗਿਆਨ ਦਿਖੇ ਜੀ ਰੰਗਣ ਚੜ੍ਹਦੀ ਹੈ। ਬੰਦ ਬੰਦ ਕੱਟੇ ਜਾਂ ਟੋਪਰੀਆਂ ਲੈ ਜਾਂ ਸਾਰਿਆਂ ਨਾਲ ਚੀਰੇ ਜਾਂ ਦੇਗਾਂ 'ਚ ਉੱਪਰ ਜਾਣ ਤਾਂ ਰੰਗ ਨਹੀਂ ਲੈਂਦੇ। ਕਾਇਆ ਕਾ ਪ੍ਰਚੀਰ ਬਹੁ ਫਾਰੇ ਹਰ ਰੰਗ ਲਹੇ ਤੇ ਮਾਤਾ। ਸਰੀਰ ਰੂਪੀ ਬਸਤਰ ਬੇਅੰਤ ਫਟੇ ਫਾੜੇ ਇਹੋ ਜਿਹੇ ਪੁਰਸ਼ਾਂ ਨੇ, ਪਰ ਇਹੋ ਜਿਹਾ ਰੰਗ ਜਿਹਨੂੰ ਚੜ੍ਹ ਗਿਆ ਫਿਰ ਲੈਂਦਾ ਨਹੀਂ ਹੈ, ਇਹੋ ਜਿਹਾ ਮਜੀਠੀ ਰੰਗ ਹੈ। ਉਸ ਵਾਸਤੇ ਗੁਰੂ ਜੀ ਨੇ ਇਹ ਮਰਿਆਦਾ ਰੱਖੀ। ਜੀਵਨ ਮੁਖ ਵਧੇ ਮੁਖ, ਦੋਨਾਂ ਜਹਾਨਾਂ ਦੇ ਵਿੱਚ ਦੁੱਖਾਂ ਤੋਂ ਰਹਿਤ ਹੋਣ ਵਾਲੀ ਅਵਸਥਾ ਪ੍ਰਾਪਤ ਕਰਨ ਵਾਸਤੇ ਇਹ ਮਰਿਆਦਾ ਸਾਹਿਬ ਕਲਗੀਧਰ ਮਹਾਰਾਜ ਨੇ ਬਣਾਈ ਹੈ। ਆਇਓ ਬਾਬਾ ਅਮਰਦਾਸ ਜੀ ਨੂੰ ਜਿਸ ਪਰ 70 ਸਾਲ ਦੀ ਉਮਰ ਦੇ ਵਿੱਚ ਪਤਾ ਲੱਗਾ ਗੁਰੂ ਤੋਂ ਬਿਨਾਂ ਗਤ ਨਹੀਂ ਹੈ, ਗੁਰੂ ਸ਼ਰਨ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਪਹੁੰਚੇ, ਪਹੁੰਚ ਕੇ ਪ੍ਰਾਰਥਨਾ ਕੀਤੀ ਚਰਨ ਪੈਲੀ ਕੇ ਹਰੀ ਮਾਲ ਕਿਰਪਾ ਕਰੋ, ਨਾਮ ਦੀ ਦਾਤ ਚਿਨਾ ਅਮਰ ਦੀ ਨਾਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਸਤਿਸੰਗ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਾਣਿਆ ਕੱਪੜਾ ਸਾਫ਼ ਹੈ, ਸ਼ੁੱਧ ਹੈ, ਬਸ ਇਸਨੂੰ ਤਾਂ ਰੰਗ ਡੋਬਣ ਦੀ ਉਹ ਲੋੜ ਹੈ। ਲਾਰੀ ਦੇ ਪਾਸ ਤੁਸੀਂ ਮੈਲਾ ਕੱਪੜਾ ਲੈ ਕੇ ਜਾਓ, ਲਿਆਈ ਹੋਵੇ ਮੈਲ ਪਈ ਹੋਵੇ, ਉਹਨੂੰ ਕਹੋ ਰੰਗ ਦੇ ਕਦੇ ਨਹੀਂ ਰੰਗੇ, ਕਹਿੰਦੇ ਲੈ ਜਾ ਸਫਾ ਕਰਿਆ ਧੋਬੀ ਜੋ ਕਰਾ। ਜੇ ਸਾਫ਼ ਕੱਪੜਾ ਹੋਵੇ ਦੇਰ ਨਹੀਂ ਲਾਉਂਦਾ ਰੰਗ ਹੋਵੇ। ਇਸੇ ਤਰ੍ਹਾਂ ਮਨਰੂਪੀ ਬਸਤਰ ਹੈ, ਇਸਨੂੰ ਪਿਛਲੇ ਜਨਮ ਜਮਾਤਨ ਦੀ ਪਾਪਰ ਵੀ ਮੈਲ ਲੱਗੀ ਹੋਈ ਹੈ ਔਰ ਇਸ ਜਨਮ ਦੀ ਵੀ ਲੱਗੀ ਹੋਈ ਹੈ, ਇਹਨੂੰ ਇਹ ਰੰਗ ਕਿਵੇਂ ਚੜ੍ਹ ਜੇ? ਸਾਡੇ ਜੁੱਤੀ ਦੁਆਰਾ ਹੌਲੀ ਹੌਲੀ ਇਸਦੀ ਮੈਲ ਉਤਾਰ ਕੇ ਇਸਨੂੰ ਰੰਗ ਚੜ੍ਹਾਇਆ ਜਾਂਦਾ। ਗੁਰੂ ਕਿਰਪਾ ਕਰਦਾ ਜੀਵ ਨੂੰ ਅਮਰ ਕਰਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਚਰਨ ਅਮਰ ਦੇ ਕੇ ਨਾਮ ਦੀ ਦਾਤ ਬਖਸ਼ੀ, ਜਿਹੜਾ ਬਸਤਰ ਸਾਫ਼ ਹੁੰਦਾ ਉਹਨੂੰ ਛੇਤੀ ਰੰਗ ਚੜ੍ਹ ਜਾਂਦਾ ਹੈ। ਜਲਦੀ ਹੀ ਅੰਦਰ ਮੁੱਖ ਬਿਰਤੀ ਹੋ ਗਈ ਅਤੇ ਸੋਚਿਆ ਸਰੀਰ ਮਨ ਦੀ ਸਫਲਤਾ ਤਾਂ ਭਜਨ ਨਾਲ ਹੁੰਦੀ ਹੈ, ਸਰੀਰ ਕਿਵੇਂ ਸਫਲਾ ਹੋਵੇ? ਸਰੀਰ ਸਫਲਾ ਹੁੰਦਾ ਹੈ ਸੇਵਾ ਕੀਤਿਆਂ, ਤਨ ਸਫਲਾ ਹੁੰਦਾ ਹੈ ਦਾਨ ਕੀਤਿਆਂ, ਜਾਂ ਬੁੱਧ ਸਫਲੀ ਨੇ ਬ੍ਰਹਮ ਵਿਚਾਰ ਕੀਤਿਆਂ। ਇਸ ਕਰਕੇ ਇਹ ਤਨ ਨੂੰ ਵੀ ਸਫਲਾ ਕਰਨਾ ਚਾਹੀਦਾ, ਕਿਉਂਕਿ 70 ਸਾਲ ਦੀ ਉਮਰ ਹੋ ਗਈ, ਪਤਾ ਨਹੀਂ ਕੁਛ ਬਾਕੀ ਹੈ ਕਿ ਨਾ। ਉਸ ਤੋਂ ਪਹਿਲੇ ਪਹਿਲੇ ਰੂਪ ਪ੍ਰਾਪਤੀ ਰੂਪੀ ਕਾਰਜ ਸਫਲਾ ਕਰ ਲੈਣਾ ਚਾਹੀਦਾ ਹੈ। ਸੇਵਾ ਦੇ ਵਿੱਚ ਸਾਧਨ ਬੜੀਆਂ ਤਾਕਤਾਂ, ਬੜੀਆਂ ਬਰਕਤਾਂ ਹਨ। ਜਿਹਨਾਂ ਜਿਹਨਾਂ ਸੇਵਾ ਕੀਤੀ ਉਹ ਨਿਸ਼ਕਾਮ ਅਤੇ ਸਹਿਕਾਮ ਦੋ ਕਿਸਮ ਦੀ ਸੇਵਾ ਮੰਨੀ ਜਾਂਦੀ ਹੈ। ਸਹਿਕਾਮੀ ਪੁਰਸ਼ਾਂ ਨੂੰ ਕਾਮਨਾ ਦੀ ਪ੍ਰਾਪਤੀ ਕਰਦੀ ਹੈ, ਨਿਸ਼ਕਾਮ ਪੁਰਸ਼ਾਂ ਨੂੰ ਦਾਤਾ ਜਾਂ ਪ੍ਰਭੂ ਪ੍ਰਾਪਤੀ ਦੀ ਦਾਤਾ ਹੁੰਦੀ ਹੈ। ਇਉਂ ਸੇਵਾ ਕਰਕੇ ਸਾਰੇ ਪਦਾਰਥ ਮਿਲਦੇ ਹਨ, ਇਉਂ ਸੇਵਾ ਕਰਕੇ ਜਨਮ ਸਫਲਾ ਹੁੰਦਾ ਹੈ। ਓਜਲ ਕਰ ਜਾਈਂਦਾ ਸਤਿਗੁਰ ਦੀ ਸੇਵਾ, ਓਜਲ ਕਰ ਜਾਈਂਦਾ ਸਤਿਗੁਰ ਦੀ। ਸ੍ਰੀ ਮਹਾਂਕਰੜੀ ਸੁਖ ਸਾਹ ਨਜ਼ਰ ਕਰੇ ਆਪਣੇ ਚਲਾਏ ਹਿਰਸਿਆ ਸਤਿਗੁਰ ਦੀ ਸੇਵਾ ਲੱਗੀਆਂ ਭੋਜਨ ਕਰੇ ਸੰਸਾਰ ਸਮੁੰਦਰ ਨੂੰ ਉਤਾਰਨ ਵਾਸਤੇ ਜਹਾਜ਼ ਰੂਪ ਹੈ ਕੀ ਸੇਵਾ ਜਿਹਨਾਂ ਜਿਹਨਾਂ ਕੀਤੀ ਕੁਛ ਪਦਵੀਆਂ ਹਾਸਿਲ ਕੀਤੀਆਂ ਗੁਰੂ ਅੰਗਦ ਜੀ ਨੇ ਗੁਰੂ ਨਾਨਕ ਦੀ ਸੇਵਾ ਕੀਤੀ ਗੁਰੂ ਹੀ ਬਣ ਗਏ ਦੂਸਰੇ ਗੁਰੂ ਨਾਨਕ ਬਣ ਗਏ ਭਾਵੇਂ ਹੋਰ ਸਿੱਖਾਂ ਨੇ ਵੀ ਸੇਵਾ ਕੀਤੀ ਪਰ ਸੇਵਾ ਸੇਵਾ ਵਿੱਚ ਫਰਕ ਹੁੰਦਾ ਸਕੂਲ ਦੇ ਵਿੱਚ ਵਿਦਿਆਰਥੀ ਹੁੰਦੇ ਆ ਕੋਈ ਡਲ ਹੈਡਿਡ ਹੁੰਦਾ ਹੈ ਕੋਈ ਇੰਟੈਲੀਜੈਂਟ ਐਕਸਟਰਾ ਇੰਟੈਲੀਜੈਂਟ ਹੁੰਦਾ ਇਸੇ ਤਰ੍ਹਾਂ ਕੋਈ ਥੋੜ੍ਹੀ ਸੇਵਾ ਕਿ ਥੋੜ੍ਹਾ ਪੜ੍ਹਨ ਵਾਲਾ ਕੋਈ ਕੋਈ ਜ਼ਿਆਦਾ ਹੁਸ਼ਿਆਰ ਮੁਖਤਲਿਫ ਕਿਸਮ ਦੇ ਵਿਦਿਆਰਥੀ ਹੁੰਦੇ ਜੇ ਜੀ ਕਿਸੇ ਦੀ ਕਰਨਾ ਵੈਸਾ ਫਲ ਮਿਲਦਾ ਹੈ ਸੇਵਾ ਤਾਂ ਹੋਰ ਵੀ ਸਿੱਖਾਂ ਨੇ ਕਰਕੇ ਬੜੇ ਬੜੇ ਮੁਰਾਤਬ ਹਾਸਿਲ ਕੀਤੇ ਪਰ ਗੁਰੂ ਨਾਨਕ ਜੀ ਨੇ ਆਪਣਾ ਆਪ ਰੱਖਣ ਵਾਸਤੇ ਇਹਨਾਂ ਦਾ ਹਿਰਦਾ ਦੇਖਿਆ ਸ਼ੁੱਧ ਹਿਰਦਾ ਦੇਖਿਆ ਗੁਰੂ ਸਰੀਰ ਨਹੀਂ ਹੈ ਗੁਰੂ ਆਤਮਾ ਹੈ ਆਤਮਾ ਉੱਥੇ ਹੀ ਟਿਕਦੀ ਹੈ ਉੱਥੇ ਇਸਦਾ ਵਰਣ ਗੁਰੂ ਜਿੱਥੇ ਹਿਰਦਾ ਸ਼ੁੱਧ ਹੋਵੇ ਮੈਲੇ ਹਿਰਦੇ ਨੂੰ ਠਹਿਰ ਦੇਣੀ ਹੈ ਇਸ ਕਰਕੇ ਕਿਉਂ ਸੇਵਾ ਕਰਕੇ ਬੜੇ ਬੜੇ ਮੁਰਾਤਬੇ ਹਾਸਿਲ ਹੁੰਦੇ ਹੈ ਗੁਰੂ ਅਤੇ ਪਰਮੇਸ਼ੁਰ ਜਾਣ ਕੇ ਉਹਨੂੰ ਅਭਿੰਨ ਜਾਣ ਕੇ ਅਭੇਦ ਜਾਣ ਕੇ ਜਿਹਨਾਂ ਸੇਵਾ ਕੀਤੀ ਉਹਨਾਂ ਇਹ ਮੁਰਾਤਬੇ ਹਾਸਿਲ ਕੀਤੇ ਗੁਰੂ ਅੰਗਦ ਜੀ ਦੁਪਹਿਣੇ ਸਾਹਿਬ ਖਡੂਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਚਰਿੱਤਰ ਭਾਈ ਬਾਲੇ ਤੋਂ ਲਿਖਵਾ ਰਹੇ ਹਨ ਉਸ ਸਮੇਂ ਬਹੁਤ ਸਾਰੀ ਸਿੱਖ ਸੰਗਤ ਬੈਠੀ ਹੈ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਨੂੰ ਪੁੱਛਿਆ ਭਾਈ ਬਾਲਾ ਤੂੰ ਮਰਦਾਨਾ ਗੁਰੂ ਨਾਨਕ ਜੀ ਨਾਲ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਫਿਰੇ ਹੋ ਗੁਰੂ ਬਾਬੇ ਦੇ ਬੜੇ ਕੌਤਕ ਦੇਖੇ ਹਨ ਗੁਰੂਦੀਪੁਰੀ ਤੱਕ ਪਹੁੰਚੇ ਭਾਵੇਂ ਉੱਥੇ ਛੱਡ ਕੇ ਆਪ ਇਕੱਲੇ ਸੱਚਖੰਡ ਗਏ ਸੀ ਤੁਹਾਨੂੰ ਪਰ ਜਿਹੜੇ ਜਿਹੜੇ ਕੌਤਕ ਦੇਖੇ ਉਹ ਦੱਸੋ ਤੂੰ ਗੁਰੂ ਨਾਨਕ ਜੀ ਨੂੰ ਕੀ ਕਰਕੇ ਜਾਂਦਾ ਤੇਰੀ ਭਾਵਨਾ ਗੁਰੂ ਨਾਨਕ ਵਿੱਚ ਕਿਹੋ ਜਿਹੀ ਸੀ ਇਹ ਬਚਨ ਗੁਰੂ ਅੰਗਦ ਜੀ ਨੇ ਭਾਈ ਬਾਲੇ ਤੋਂ ਸਾਰੀ ਸੰਗਤ ਵਿੱਚ ਪੁੱਛਿਆ ਭਾਈ ਬਾਲਾ ਕਹਿਣ ਲੱਗਾ ਤਾਂ ਮੈਂ ਹੱਥ ਜੋੜ ਕੇ ਗਰੀਬ ਨਵਾਜ਼ ਮੈਂ ਗੁਰੂ ਨਾਨਕ ਜੀ ਨੂੰ ਮਹਾਂਪੁਰਖ ਕਰਕੇ ਜਾਂਦਾ ਇਸੀ ਭਾਵਨਾ ਨਾਲ ਸੇਵਾ ਕੀਤੀ ਇਸੀ ਭਾਵਨਾ ਨਾਲ ਹੁਕਮ ਮੰਨਿਆ ਗੁਰੂ ਅੰਗਦ ਦੇਵ ਮਹਾਰਾਜ ਮੁਸਕਰਾ ਕੇ ਕਹਿਣਗੇ ਭਾਈ ਗੁਰੂ ਪਰਮੇਸ਼ੁਰ ਸਰੂਪ ਹੁੰਦਾ ਹੈ ਜਿਹੋ ਜਿਹੀ ਭਾਵਨਾ ਕਿਸੇ ਦੀ ਹੁੰਦੀ ਹੈ ਵੈਸਾ ਹੀ ਫਲ ਮਿਲਿਆ ਕਰਦਾ ਸ਼ੀਸ਼ੇ 'ਚ ਜਿਹਾ ਜਿਹਾ ਕੋਈ ਮੂੰਹ ਦੇਖਦਾ ਹੈ ਵੈਸਾ ਹੀ ਹੁੰਦਾ ਜ਼ਮੀਨ ਵਿੱਚ ਇਹੀ ਜਿਹੀ ਫਸਲ ਕੋਈ ਬੀਜਦਾ ਜ਼ਮੀਨਦਾਰ ਵੈਸੇ ਹੀ ਉੱਗਦੀ ਹੈ ਦੂਜੀ ਨਹੀਂ ਉੱਗਿਆ ਕਰਦਾ ਇਸੀ ਤਰ੍ਹਾਂ ਗੁਰੂ ਪਰਮੇਸ਼ੁਰ ਹੈ ਗੁਰੂ ਅਤੇ ਪਰਮੇਸ਼ੁਰ ਹੀ ਫਰਕ ਕੋਈ ਨਹੀਂ ਸਾਰੇ ਗ੍ਰੰਥ ਸ਼ਾਸਤਰ ਕਹਿੰਦੇ ਗੁਰਬਾਣੀ ਵੀ ਐਸੇ ਕਹਿੰਦੀ ਹੈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ
ਨਾ ਪਾਈ
ਜਾਣ ਜੋ ਤੁਸੀਂ ਪਾਵੇ ਸੋ ਪ੍ਰਵਾਨ। ਗੁਰੂ ਦੇ ਪਰਮੇਸ਼ੁਰ ਵਿੱਚ ਫਰਕ ਕੋਈ ਨਹੀਂ। ਪਰਮੇਸ਼ੁਰ ਜਿਸ ਨੂੰ ਰੂਪੇ ਕਰੰਗ ਸੇ ਨਿਆਰਾ ਕਿਹਾ ਹੈ, ਅਗਰ ਉਹ ਸਾਕਾਰ ਸਰੀਰ ਧਾਰਨ ਕਰਕੇ ਆ ਜਾਵੇ ਕੋਈ ਹੋਰ ਤਾਂ ਨਹੀਂ ਹੁੰਦਾ, ਉਹੀ ਹੁੰਦਾ। ਇੱਕ ਸਰੀਰ ਇੱਕ ਕੋਈ ਆਦਮੀ ਬਿਨਾਂ ਬਸਤਰ 'ਤੇ ਹੈ, ਇਸ਼ਨਾਨ ਵਗੈਰਾ ਕਰ ਰਿਹਾ, ਉਹਦੇ ਬਸਤਰ ਕੋਈ ਨਹੀਂ ਪਹਿਨਿਆ ਹੋਇਆ, ਉਹੀ ਆਦਮੀ ਹੈ। ਫਿਰ ਉਸ ਤੋਂ ਬਾਅਦ ਚੰਗੀ ਡਰੈਸ ਪਹਿਨ ਲਏ, ਕੋਟ ਪੈਂਟ ਪਹਿਨ ਲਏ, ਆਦਮੀ ਤਾਂ ਉਹੀ ਹੈ। ਹਾਂ, ਬਸਤਰਹੀਨ ਜਾਂ ਬਸਤਰ ਸਹਿਤ, ਇਸੇ ਤਰ੍ਹਾਂ ਜਿੱਥੇ ਸਰੀਰ ਨਹੀਂ ਧਾਰਨ ਕੀਤਾ ਉਹਨੂੰ ਨਿਰਗੁਣ ਕਹਿੰਦੇ ਹਨ, ਜਿੱਥੇ ਸਰੀਰ ਧਾਰਨ ਕਰ ਲਿਆ ਉਸਨੂੰ ਸਰਗੁਣ ਕਹਿੰਦੇ ਹਨ। ਇਸ ਕਰਕੇ ਗੁਰੂ ਪਰਮੇਸ਼ੁਰ ਵਿੱਚ ਫਰਕ ਕੋਈ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਗੁਰੂ ਕਿਰਤ ਕਰਦੇ ਵੇਦ ਵਿਆਸ ਹੋਏ ਹਨ, ਉਹ ਦੱਸਦੇ ਹਨ ਵੀ ਗੁਰੂ ਪਰਮੇਸ਼ੁਰ ਵਿੱਚ ਦਰਸ਼ਨ ਫਰਕ ਕੋਈ ਨਹੀਂ, ਪਰ ਗੁਰੂ ਨਾਲ ਜਿਹੋ ਜਿਹੀ ਕੋਈ ਭਾਵਨਾ ਲਾਉਂਦਾ ਹੈ ਵੈਸੇ ਹੀ ਫਰਕ ਨਹੀਂ। ਜਿਹੋ ਜਿਹੀ ਭਾਵਨਾ ਨਾਲ ਸੇਵਾ ਕਰਦਾ ਹੈ, ਦਰਸ਼ਨ ਕਰਦਾ ਹੈ ਔਰ ਬੱਚਨ ਘੁੰਮਾਉਂਦਾ, ਉਹ ਅਜੇ ਫਲ ਮਿਲਿਆ ਕਰਦਾ ਹੈ, ਇਉਂ ਕਹਿੰਦੇ ਹਨ। ਨਿਰਵੈਦ ਨਿਰਾਲਾ ਜੀ, ਨਿਰਵੈਦ ਨਿਰਾਲਾ ਜੀ,
ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ।
ਨਿਰਮਲ ਆਰਸੀ ਜਗ ਦੇਖਣ ਵਾਲਾ, ਜਿਹਾ ਮੂੰਹ ਕਰ ਭਾ ਲੀਏ ਤੇ ਹੋਵੇ ਖਾਲਾ। ਮਾਨੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ, ਜਿਹਾ ਬੀਜੇ ਸੁਰ ਨੇ ਫਤ ਕਰਮ ਸਵਾਲਾ, ਸੇਵਕ ਦਰਗੇ ਸੁਰਖਰੂ ਬੇਮੁਖ ਮੂੰਹ ਕਾਲਾ। ਗੁਰੂ ਪਰਮੇਸ਼ਰ ਰੂਪ ਹੈ, ਮਨ ਬਾਣੀ ਦੇ ਅਭਿਸ਼ੇ ਅਗਮ ਗਏ, ਮਨ ਬਾਣੀ ਦੇ ਅਭਿਸ਼ੇ ਜਿਹੜਾ ਤੁਰਨੇ ਵਿੱਚ ਵੀ ਨਾ ਆ ਸਕੇ, ਬਾਣੀ ਵਿੱਚ ਵੀ ਨਾ ਆ ਸਕੇ, ਆਵਾਜ਼ ਤੇ ਗੁਰੂ ਦਾ ਸਰੂਪ ਹੈ। ਇਹ ਅਵਸਥਾ ਬ੍ਰਹਮ ਗਿਆਨ ਦੇ ਵਿੱਚ ਸਥਿਤੀ ਹੋਣ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਸੋ ਇਸ ਗੱਲ ਨੂੰ ਅੱਛੀ ਤਰ੍ਹਾਂ ਅਨੁਭਵ ਕਰਦੇ ਨੇ, ਉਹ ਦੇਖਦੇ ਨੇ। ਸੋ ਉਹ ਸਤਪੁਰਖ ਸਰੀਰ ਧਾਰ ਕੇ ਦੁਨੀਆਂ 'ਤੇ ਆਉਂਦਾ, ਉਹ ਨਿਰਾਕਾਰ ਸੰਸਾਰ ਦੇ ਉਧਾਰ ਵਾਸਤੇ ਸਰੀਰ ਧਾਰ ਕੇ ਆਪਣੀ ਸ਼ਕਤੀ ਦੇ ਆਧਾਰ ਜਮਾ ਕੇ ਆ ਜਾਂਦਾ ਹੈ। ਸੋ ਕਹਿਣ ਲੱਗੇ ਸਤਿਗੁਰ ਪੁਰਖ ਮਨਬਾਣੀ ਦੇ ਵਿਸ਼ੇ ਹੈ, ਉਹਦੇ ਅਜਿਹੀ ਜਿਹੀ ਭਾਵਨਾ ਕੋਈ ਲਗਾਉਂਦਾ ਵੈਸਾ ਫਲ ਮਿਲਦਾ, ਜਿਵੇਂ ਸ਼ੀਸ਼ੇ ਵਿੱਚ ਜਿਹੋ ਜਿਹਾ ਮੂੰਹ ਦੇਖਦਾ ਉਹ ਜਿਹੀ ਦੀਂਦਾ। ਧਰਤੀ ਵਿੱਚ ਜਿਹੋ ਜਿਹਾ ਬੀਜ ਬੀਜਦਾ ਜ਼ਿਮੀਂਦਾਰ, ਕਣਕ ਦਾ ਬੀਜ ਬੀਜਦਾ ਕਣਕ ਉੱਗਦੀ ਹੈ, ਜੌਂ ਬੀਜਦਾ ਜੌਂ ਉੱਗਦੇ ਹਨ, ਜੋ ਬੀਜਦਾ ਉਹ ਹਜੇ ਉੱਗਦਾ। ਇਸੇ ਤਰ੍ਹਾਂ ਸੇਵਕ ਦਰਗਾਹ ਵਿੱਚ ਸਤਿਗੁਰੂ ਬੇਮੁਖ ਮੂੰਹ ਕਾਲਾ ਹੋਇਆ ਕਰਦਾ ਹੈ। ਹਾਂਜੀ, ਧੰਨੇ ਨੇ ਸ਼ਾਲਗ੍ਰਾਮ ਨੂੰ ਸਾਕਸ਼ਾਤ ਭਗਵਾਨ ਕਰਕੇ ਪੂਜਿਆ, ਉਹਨੂੰ ਕਿਉਂ ਪ੍ਰਤੱਖ ਹੋਇਆ, ਅਤੇ ਬਾਕੀ ਤਰਲੋਚਨ ਰੋਜ਼ ਪੂਜਾ ਕਰਦਾ, ਉਹਨੂੰ ਕਿਉਂ ਨਾ ਦਰਸ਼ਨ ਹੋਇਆ। ਭਾਵਨਾ 'ਚ ਫਰਕ ਸੀ, ਉਹ ਪੱਥਰੀ ਮੰਨਦਾ ਸੀ, ਉਹ ਸਾਕਸ਼ਾਤ ਭਗਵਾਨ ਮੰਨਦਾ ਸੀ। ਇਸੇ ਤਰ੍ਹਾਂ ਹੀ ਇੱਧਰ ਜਿਸ ਵਕਤ ਰਵਿਦਾਸ ਨੂੰ ਕਾਸ਼ੀ ਦੀਆਂ ਪੰਡਤਾਂ ਨੇ ਜ਼ੋਰ ਪਾਇਆ, ਹਕੂਮਤ ਪਾਸ ਸ਼ਿਕਾਇਤ ਕੀਤੀ ਵੀ ਚਮਾਰ ਬਣ ਕੇ ਵੀ ਕਹਿਣ ਲੱਗੇ, ਦੇਖੋ ਠਾਕੁਰ ਪੂਜਾ ਉਦੋਂ ਵੈਸ਼ਨ ਮੱਤ ਦਾ ਜ਼ੋਰ ਸੀ, ਇਹੀ ਜ਼ਿਆਦਾ ਰਿਵਾਜ਼ ਸੀ। ਠਾਕੁਰ ਨੂੰ ਸ਼ਾਲਗ੍ਰਾਮ ਨੂੰ ਕਾਲੇ ਰੰਗ ਦੇ ਨੂੰ ਭਗਵਾਨ ਮੰਨ ਕੇ ਉਸ ਤਰ੍ਹਾਂ ਹੀ ਨਿਰਗੁਣ ਦੀ ਪ੍ਰਾਪਤੀ ਕਰਨ ਦਾ ਸਾਧਨ ਸੀ, ਕਿਉਂਕਿ ਨਿਰਗੁਣ ਨੂੰ ਤਾਂ ਅਜਾਣ ਪੁਰਸ਼ ਦੀ ਬੁੱਧ ਸਮਝ ਹੀ ਨਾ ਸਕਦੀ। ਸੰਯੋਗ ਕਰਕੇ ਉਹਨਾਂ ਨੇ ਰਵਿਦਾਸ 'ਤੇ ਸ਼ਿਕਾਇਤ ਕੀਤੀ ਹਕੂਮਤ ਦੇ ਪਾਸ, ਹਕੂਮਤ ਨੇ ਐਕਸ਼ਨ ਲਿਆ। ਪੁੱਛਣਗੇ, ਰਵਿਦਾਸ ਸੁਣਿਆ ਇਹ ਬ੍ਰਾਹਮਣ ਤੇਰੇ 'ਤੇ ਸ਼ਿਕਾਇਤ ਕਰਦੇ ਨੇ? ਕਹਿਣ ਲੱਗੇ, ਬ੍ਰਾਹਮਣ ਬਈ ਇਹ ਠਾਕੁਰ ਪੂਜਾ ਕਰਦਾ। ਉਹ ਕਹਿੰਦੇ, ਜੇ ਚਮਾਰ ਠਾਕੁਰ ਪੂਜਾ ਕਰਨ ਲੱਗ ਪਏ, ਅਸੀਂ ਬ੍ਰਾਹਮਣ ਕੀ ਕਰਾਂਗੇ ਫਿਰ? ਦੱਸੋ ਗਿਆ, ਅਸੀਂ ਹੋਰ ਕੀ ਕਰਾਂਗੇ ਇਹਨੂੰ ਵੱਧ ਕੇ? ਹਾਂਜੀ, ਜਿਵੇਂ ਇੱਕ ਦਫ਼ਾ ਤੱਕ ਗੱਲ ਹੈ, ਜੇ 47 ਤੋਂ ਬਾਅਦ ਇੱਕ ਉਸ ਮੌਕੇ ਇੱਕ ਟਾਂਗੇ ਵਾਲੇ ਰਿਵਾਲਵਰ ਪਾਈ ਫਿਰੇ, ਇੱਕ ਕਿਸੇ ਟਰਾਂਸਪੋਰਟ ਨੇ ਜਿਹਦਾ ਅਡਬ ਸਵਾਰ ਸੀ ਉਸਨੇ ਉਹਨੂੰ ਫੜ ਲਿਆ, ਕਹਿੰਦੇ ਨੀਚੇ ਉੱਤਰ, ਤੁਸੀਂ ਟਾਂਗਿਆਂ ਵਾਲੇ ਜੇ ਰਿਵਾਲਵਰ ਪਾਉਣਗੇ, ਅਸੀਂ ਟਰੱਕਾਂ ਵਾਲੇ ਕੀ ਪਾਵਾਂਗੇ? ਇਹ ਬਾਹਮਣਾਂ ਨੇ ਕੀਤਾ, ਕਹਿੰਦੇ ਜੇ ਹੁਣ ਜਮਾਤ ਠਾਕੁਰ ਪੂਜਾ ਕਰਨ ਲੱਗ ਪਏ, ਦੱਸੋ ਅਸੀਂ ਬਾਹਮਣ ਕੀ ਕਰਾਂਗੇ, ਇਹ ਹੋਰ ਦੱਸੋ। ਉਹਨੇ ਉਹ ਅੱਗੋਂ ਅਰਦਾਸ ਕਹਿਣ ਲੱਗਾ, ਮੈਂ ਤਾਂ ਭਗਵਾਨ ਜਾਣ ਕੇ ਪੂਜਦਾ, ਇਹ ਉੱਚੀ ਜਾਤ ਦੇ ਨੇ, ਜੀ ਸਦਕੇ ਪ੍ਰੀਖਿਆ ਕਰ ਲਓ, ਮੇਰੇ ਤਾਂ ਸੱਚੇ ਪ੍ਰੇਮ ਨਾਲ ਭਗਤੀ ਕਰਨਾ, ਹੋਰ ਤਾਂ ਕੋਈ ਇਲਾਜ ਨਹੀਂ ਹੈ। ਉਹਨਾਂ ਨੇ ਕਿਹਾ, ਚੰਗਾ, ਗੰਗਾ ਦੇ ਇੱਕ ਕਿਨਾਰੇ 'ਤੇ ਦੋਨਾਂ ਦੇ ਇੱਧਰ ਉਹਦੇ ਰਵਿਦਾਸ ਦੇ ਨੇ ਆਪਣੇ ਸਮੁੰਦਰੀ ਠਾਕ ਰੱਖ ਲਏ, ਉਧਰ ਬ੍ਰਾਹਮਣਾਂ ਨੇ ਰੱਖ ਲਏ, ਦੂਜੇ ਕਿਨਾਰੇ 'ਤੇ ਖੜ੍ਹ ਗਏ। ਉਸ ਵਕਤ ਦੇ ਹਾਕਮ ਨੇ ਕਿਹਾ, ਇਹੋ ਇਨਸਾਫ਼ ਹੈ, ਤੁਹਾਡੀ ਭਗਤੀ ਤਾਂ ਦੇਖੀ ਜਾਏਗੀ ਬ੍ਰਾਹਮਣਾਂ ਦੀ ਜਾਂ ਇਸ ਦੀ, ਜਿਹੜਾ ਆਪਣੇ ਠਾਕਰਾਂ ਨੂੰ ਇੱਧਰ ਮੰਗਵਾ ਲਏਗਾ। ਰਵਿਦਾਸ ਨੇ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ, ਉਹਦੀ ਯਾਨੀ ਭਾਵਨਾ ਉਹਨਾਂ ਵਿੱਚ ਸਾਕਸ਼ਾਤ ਭਗਵਾਨ ਭਾਵਨਾ ਸੀ, ਉਹ ਤਰਕੇ ਠਾਕਰ ਰਵਿਦਾਸ ਦੇ ਪਾਸ ਆ ਗਏ, ਉਹਨਾਂ ਦੇ ਹਿੱਲੇ ਵੀ ਬੜੀਆਂ ਗੱਡੀਆਂ ਖੜਕਾਈਆਂ, ਦੋਨਾਂ ਦੀ ਭਾਵਨਾ 'ਚ ਫਰਕ ਸੀ। ਜਿਹੀ ਜਿਹੀ ਭਾਵਨਾ ਵੈਸਾ ਫਲ ਮਿਲਦਾ, ਚੀਜ਼ ਇੱਕੋ ਸੀ। ਸੋ ਇਸੇ ਤਰ੍ਹਾਂ ਹੀ ਸਾਧ ਗੁਰੂ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ, ਜਿਹੀ ਜਿਹੀ ਕਿਸੇ ਦੀ ਭਾਵਨਾ ਫਲ ਵੈਸਾ ਹੀ ਮਿਲਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਭਾਈ ਬਾਲਾ, ਤੈਂ ਗੁਰੂ ਨਾਨਕ ਜੀ ਨੂੰ ਮਹਾਂਪੁਰਖ ਕਰਕੇ ਜਾਤਾ, ਇਸੀ ਭਾਵਨਾ ਨਾਲ ਸੇਵਾ ਕੀਤੀ, ਇਸੀ ਭਾਵਨਾ ਨਾਲ ਉਹਨਾਂ ਦੇ ਨਾਲ ਰਹਿਣ ਦਰਸ਼ਨ ਕੀਤੇ, ਤੂੰ ਮਹਾਂਪੁਰਖ ਬਣ ਗਿਆ, ਕਿਉਂਕਿ ਗੁਰੂ ਈਸ਼ਾ ਰੂਪ ਹੈ। ਫਿਰ ਸਾਰੇ ਸਿੱਖਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ, ਮਹਾਰਾਜ ਆਪ ਦੱਸੋ, ਆਪ ਜੀ ਸੰਭਾਵਨਾ ਗੁਰੂ ਨਾਨਕ ਵਿੱਚ ਕਹੀ ਗਈ ਸੀ? ਕਹਿਣਾ, ਭਾਈ ਮੈਂ ਤਾਂ ਗੁਰੂ ਨਾਨਕ ਜੀ ਨੂੰ ਸਾਕਸ਼ਾਤ ਗੁਰੂ ਪਾਰ ਗੁਣ ਮੰਨਦਾ ਰਿਹਾ, ਇਹਨੂੰ ਘੱਟ ਮੇਰੀ ਭਾਵਨਾ ਕਦੇ ਹੋਈ ਹੀ ਨਹੀਂ। ਇਸੀ ਭਾਵਨਾ ਨਾਲ ਮੈਂ ਦਰਸ਼ਨ ਕੀਤਾ, ਇਸੀ ਭਾਵਨਾ ਨਾਲ ਮੈਂ ਸ਼ਕਤੀ ਦੀ ਪੂਜਾ ਛੱਡ ਕੇ ਆਪ ਦੀ ਸ਼ਰਨ ਵਿੱਚ ਆਇਆ, ਇਸੇ ਭਾਵਨਾ ਨਾਲ ਮੈਂ ਸੇਵਾ ਕੀਤੀ, ਇਸੀ ਭਾਵਨਾ ਨਾਲ ਮੈਂ ਕਰੜੇ ਤੇ ਕਰੜੇ ਹੁਕਮ ਮੰਨੇ, ਜੋ ਕੁਛ ਹੁਕਮ ਹੋਇਆ ਉਹਨੂੰ ਪੂਰਾ ਪੂਰਾ ਮੰਨਿਆ। ਸੋ ਇਸ ਕਰਕੇ ਮੈਂ ਤਾਂ ਇਹ ਕੁਛ ਮੰਨਦਾ ਰਿਹਾ। ਸੋ ਸਾਰਿਆਂ ਸਿੱਖਾਂ ਨੇ ਕਿਹਾ ਮਹਾਰਾਜ ਗੁਰੂ ਸ਼ੀਸ਼ਾ ਰੂਪ ਦਾ ਹੀ ਇਹ ਭਾਈ ਬਾਲੇ ਨੇ ਮਹਾਂਪੁਰਖ ਕਰਕੇ ਆਪਣੇ ਮਹਾਂਪੁਰਖ ਹੋ ਗਿਆ ਸ਼ੀਸ਼ਾ, ਉਹ ਹਜੇ ਮੂੰਹ ਦਿਖਾਉਂਦੇ ਜਦੋਂ ਵੀ ਦੇਖੇ। ਸੋ ਆਪਨੇ ਗੁਰੂ ਨਾਨਕ ਨੂੰ ਗੁਰੂ ਪਰਮੇਸ਼ਰ ਮੰਨਿਆ, ਇਸ ਕਰਕੇ ਆਪ ਗੁਰੂ ਪਰਮੇਸ਼ਰ ਹੋ ਗਏ। ਸੋ ਇਸ ਕਰਕੇ ਗੁਰੂ ਪਰਮੇਸ਼ਰ ਰੂਪ ਵੀ ਹੈ, ਲੇਕਿਨ ਸਾਧਨ ਭਾਵਨਾ ਦਾ ਫਲ ਹੈ। ਸੇਵਾ ਦੇ ਵਿੱਚ ਗੁਰੂ ਦੇ ਬੜੀਆਂ ਬਰਕਤਾਂ ਹਨ, ਸੇਵਾ ਕਰਕੇ ਬੜੇ ਬੜੇ ਉੱਚ ਮੁਰਾਦ ਵੀ ਹਾਸਲ ਹੁੰਦੇ ਹਨ। ਨਾਮ ਜਪੀਏ ਤਾਂ ਗੁਰੂੰਦੇ ਦੁਖੜੇ, ਸੇਵਾ ਕਰਕੇ ਕਾਬੂ ਕਰ ਲਿਆ, ਅਮਰ ਵਸਤੂਆਂ ਅਮਰ ਰੁਤਬੇ ਹਾਸਲ ਕੀਤੇ। ਸਾਹਿਬ ਗੁਰੂ ਕਲਗੀਧਰ ਮਹਾਰਾਜ ਨੇ ਜਿਸ ਵਕਤ ਸਿੱਖੀ ਦੀ ਪ੍ਰੀਖਿਆ ਕੀਤੀ ਹੈ, ਇਮਤਿਹਾਨ ਤਾਂ ਹੁੰਦੇ ਹੀ ਨੇ ਸਕੂਲਾਂ ਕਾਲਜਾਂ 'ਚ ਬੱਚਿਆਂ ਦੇ। ਗੁਰੂ ਨਾਨਕ ਨੇ ਪ੍ਰੀਖਿਆ ਕੀਤੀ ਸੀ, ਲਹਿਣਾ ਜੀ ਮਿੱਤਰੇ ਸਨ। ਖੈਰ ਇਸੇ ਤਰ੍ਹਾਂ ਗੁਰੂ ਦਸਮ ਪਾਤਸ਼ਾਹ ਦੀ ਪ੍ਰੀਖਿਆ ਤਾਂ ਬਹੁਤ ਹੀ ਕਰੜੀ ਸੀ। ਹਾਂਜੀ, ਆਪ ਜੀ ਨੇ ਸਿੱਖ ਸਿਰ ਮੰਗਣੇ ਸ਼ੁਰੂ ਕਰ ਦਿੱਤੇ। ਪਰ ਜਿਨ੍ਹਾਂ ਦੀ ਇਹ ਭਾਵਨਾ ਸੀ ਇਹ ਸਾਕਸ਼ਾਤ ਪਾਰਬ੍ਰਹਮ ਹੈ। ਸਤਿਗੁਰ ਮੇਰਾ ਮਾਰ ਜੀ ਵਾਲੇ ਮਾਰ ਕੇ ਵੀ ਜਿਉਂਦਾ ਕਰਨ ਨੂੰ ਸਮਰੱਥ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਇਹ ਜਾਣ ਕੇ ਉਹਨਾਂ ਨੇ ਪੰਜ ਸਿੱਖਾਂ ਨੇ ਚਾਰਨਾ ਸਿਰ ਦਿੱਤੇ, ਜੇ ਜਗ ਕੋਈ ਨਹੀਂ ਕੀਤੀ। ਇਹ ਵੀ ਜਾਣਨੇ ਤੇ ਜਿਸ ਵਕਤ ਸਿੱਖੀ ਧਾਰਨ ਕੀਤੀ ਤਨ ਮਨ ਧਨ ਤਾਂ ਗੁਰੂ ਦਾ ਹੋ ਹੀ ਚੁੱਕਿਆ, ਅਸੀਂ ਕੀ ਕੁਛ ਜ਼ਿਆਦਾ ਵਿਸ਼ੇਸ਼ਤਾ ਹੀ ਕਰਨ ਲੱਗੇ। ਫਿਰ ਵੀ ਜਿਹੜੇ ਅਣਜਾਣ ਸੇ ਇੱਕ ਹੁੰਦੇ ਗੁਰਮੁਖ ਸਿੱਖ, ਇੱਕ ਹੁੰਦੇ ਸਨਮੁਖ ਸਿੱਖ, ਇੱਕ ਮਨਮੁਖ, ਇੱਕ ਬੇਮੁਖ, ਇਹਨਾਂ ਦੇ ਅੱਡ ਅੱਡ ਲੱਛਣ ਹੈ ਨਾ। ਖੈਰ ਗੁਰਮੁਖ ਸਿੱਖ ਜੀ ਨੇ ਆਪਣਾ ਤਨ ਮਨ ਧਨ ਗੁਰੂ ਨੂੰ ਭੇਟ ਕਰਤਾ, ਮੁਰੀਦ ਦੇ ਫਿਦਾਈ, ਮੁਰੀਦ ਦੇ ਸਾਧਕ, ਮੁਰੀਦ, ਇਉਂ ਤਿੰਨ ਕਿਸਮ ਦੇ ਮੰਨੇ ਨੇ, ਉਹ ਇਸਲਾਮ ਵਿੱਚ ਵੀ ਐਸੇ ਹੀ ਕਿਹਾ ਹੈ। ਸੋ ਇਸ ਕਰਕੇ ਉਹਨਾਂ ਨੇ ਗੁਰੂ ਨੂੰ ਈਸ਼ਵਰ ਸਰੂਪ ਕਰਕੇ ਮੰਨਿਆ। ਜਿਹੜਾ ਗੁਰੂ ਨੂੰ ਮਨੁੱਖ ਮੰਨਦਾ ਹੈ ਉਹਦੀ ਕਲਿਆਣੀ ਕੈਸੇ ਹੋ ਸਕਦੀ ਹੈ? ਜਿਹੜਾ ਗੁਰੂ ਨੂੰ ਭਗਵਾਨ ਕਰਕੇ ਪਰਮੇਸ਼ਰ ਕਰਕੇ ਮੈਂ ਕਲਿਆਣੀ ਉਸੇ ਦੀ ਹੋਵੇਗੀ, ਇਹ ਨਿਯਮ ਹੈ। ਸੋ ਇਸ ਕਰਕੇ ਜੇ ਆਪਣੇ ਵਰਗੇ ਮਨੁੱਖ ਮੰਨ ਲਿਆ, ਮਨੁੱਖ ਤਾਂ ਇਹ ਵੀ ਹੈ ਜਿਹੜਾ ਮੰਨਦਾ, ਮਨੁੱਖ ਤੋਂ ਮਨੁੱਖ ਨੂੰ ਕੀ ਲਾਭ ਮਿਲਦਾ? ਹਾਂਜੀ, ਪਸ਼ੂ ਨੂੰ ਪਸ਼ੂ ਤੋਂ ਕੀ ਲਾਭ ਮਿਲੇ? ਕੁਛ ਵੀ ਨਹੀਂ। ਇਸੇ ਤਰ੍ਹਾਂ ਈਸ਼ਵਰ ਤੋਂ ਜੀਵ ਨੂੰ ਲਾਭ ਮਿਲਦਾ ਹੁੰਦਾ ਹੈ। ਈਸ਼ਵਰ ਉਹ ਹੈ, ਭਗਵਾਨ ਉਹ ਹੈ ਜਿਹੜਾ ਮਾਇਆ 'ਤੇ ਕੰਟਰੋਲਰ ਹੈ, ਸਾਰੀ ਮਾਇਆ ਉਹ ਕੰਟਰੋਲ ਹੈ। ਪੂਰਨ ਵੈਰਾਗ, ਪੂਰਨ ਗਿਆਨ, ਪੂਰਨ ਧਿਆਨ, ਪੂਰਨ ਸ਼ਕਤੀ, ਪੂਰਨ ਈਸ਼ਵਰ, ਪੂਰਨ ਯਸ ਪਿੱਛੇ ਭਗਵਾਨ ਸੰਪੰਨ ਜੋ ਵੀ ਉਸਨੂੰ ਭਗਵਾਨ ਕਹਿੰਦੇ ਹਨ। ਜੀਵ ਵਿੱਚ ਕਿੱਥੇ ਜੀਵ ਇਹ ਮਾਇਆ ਦੇ ਅਧੀਨ ਹੈ? ਇਹਨਾਂ ਦਾ ਫਰਕ ਇਹਨਾਂ ਜਿਵੇਂ ਆਪਦੇ ਬਾਦਸ਼ਾਹ ਦਾ ਫਰਕ ਹੋਵੇ। ਬਾਦਸ਼ਾਹ ਗਰੀਬ ਨੂੰ ਅਮੀਰ ਬਣਾ ਸਕਦਾ, ਉਹਦੇ ਵਿੱਚ ਤਾਕਤ। ਇਸੇ ਤਰ੍ਹਾਂ ਹੀ ਜਿਹੜਾ ਭਗਵਾਨ ਹੈ ਉਹ ਇੱਕ ਸਮਰੱਥ ਹੈ, ਈਸ਼ਵਰ ਰੂਪ ਹੈ, ਲੇਕਿਨ ਜੀਵ ਜਿਹੜਾ ਹੈ ਅਲਪਗ ਹੈ, ਇੱਕ ਗਰੀਬ ਆਦਮੀ ਦੀ ਨਹੀਂ ਹੈ, ਉਹ ਇੱਕ ਬੜੇ ਬਾਦਸ਼ਾਹ ਦੀ ਨੇ, ਦਸ਼ਾਂਤ ਦੇ ਗੁਦਰਤ। ਈਸ਼ਵਰ ਮਾਇਆ ਦੇ ਕੰਟਰੋਲਰ ਹੈ, ਮਾਇਆ ਦਾ ਨਿਯੰਤਾ ਹੈ, ਸਾਰੀ ਮਾਇਆ ਉਹਦੀ ਮੁੱਠੀ ਵਿੱਚ ਹੈ, ਜਿਵੇਂ ਚਾਹੇ ਚਲਾਵੇ। ਜੀਵ ਮਾਇਆ ਦੇ ਅਧੀਨ ਹੈ, ਉਹਦੇ ਰਿੰਚ ਮਤਲਬ ਆਪਣੀ ਤਾਕਤ ਹੀ ਨਹੀਂ ਹੁੰਦੀ। ਇਸ ਕਰਕੇ ਆਓ ਇਉਂ ਸਿੱਖਾਂ ਨੇ ਪੰਜਾਂ ਨੇ ਸਿਰ ਦੇ ਦਿੱਤੇ। ਇਉਂ ਖਾਲਸਾ ਪੰਥ ਗੁਰੂ ਜੀ ਨੇ ਬੜੇ ਸਖ਼ਤ ਪਰਚੇ ਪਾ ਕੇ ਇਹ ਚਲਾਇਆ ਹੈ। ਅਨੁਸਾਰ ਸਿੰਘ ਇਸੇ ਤਰ੍ਹਾਂ ਜਿਹਨਾਂ ਜਿਹਨਾਂ ਨੇ ਐਸਾ ਕੁਛ ਕੀਤਾ, ਕਿੰਨੇ ਕਿੰਨੇ ਤਾਕਤਾਂ ਹੋਈਆਂ। ਭਾਈ ਦਇਆ ਸਿੰਘ ਜੀ ਪਹਿਲੇ ਸਨ, ਦਇਆ ਰਾਮ ਖੱਤਰੀ ਲਾਹੌਰ ਦੇ ਖੱਤਰੀ ਸਨ, ਅਤੇ ਦਇਆ ਸਿੰਘ ਨਾਮ ਹੋਇਆ। ਸਾਰੇ ਅੰਨ ਜਤਨ ਗੁਰੂ ਜੀ ਨੇ ਇੱਕ ਖਾਲਸਾ ਬਣਾਇਆ, ਸਾਰੇ ਜਤਨ ਇਕੱਠੀਆਂ ਕਰ। ਇਉਂ ਕਰਕੇ ਫਿਰ ਸ਼ਕਤੀਆਂ ਕਹੀਆਂ ਹੋਈਆਂ। ਅੱਜ ਪਹੁੰਚੋ ਨਾ ਹਜ਼ੂਰ ਸਾਹਿਬ, ਜੋ ਦਸਮ ਪਾਤਸ਼ਾਹ ਦੁਪਹਿਰ ਵਕਤ ਪ੍ਰਸ਼ਾਦ ਛੱਕ ਕੇ ਰਾਮਵਾਸ ਹੋਏ ਭਾਈ ਦਇਆ ਸਿੰਘ ਜੀ, ਇਸ਼ਨਾਨ ਕਰਕੇ ਰਾਵੀ ਦੇ ਵਿੱਚ ਉਸ਼ਾ ਦਾ ਆਸਣ ਵਿਛਾ ਕੇ ਸਰੀਰ ਨੂੰ ਇਉਂ ਤਿਆਗ ਜਾਣ ਜੀ, ਮੈਂ ਸੱਪ ਖੰਡ ਤਿਆਗ ਜਾਣ। ਸੰਗਤਾਂ ਨੇ ਮਾਰੂ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ, ਕਿਉਂਕਿ ਗੁਰੂ ਘਰ ਦੇ ਵਿੱਚ ਇਹ ਕਹਿਦਾ ਜਦੋਂ ਕਿਸੇ ਪ੍ਰਾਣੀ ਦੇ ਮ੍ਰਿਤੂ ਹੁੰਦਾ ਮਾਰੂ ਸ਼ਬਦ ਧਿਆਨ ਦਿੱਤੇ ਜਾਂਦੇ ਹਨ। ਜਿਹਦੇ ਡਰ ਤੇ ਝੂਲਦੇ ਹਾਥੀ, ਜਿਹਦੇ ਡਰ ਤੇ
ਝੂਲਦੇ ਆਦੀ ਲੱਗੇ ਨਿਰਾਉਣ ਵਾਲੇ
ಹಾಕಿಲ್ಲ. ನಂಗೆ ಯಾವನ ನಂಗೆ ಜಾಣ ಕೋನರ ಹೇ ರಾಜ ರಾಣ ರಾಮ ರಾಜ ನವನಿದ ಮೇರೆ ಚಂಪ ಹೇತ ಕುಲತಂತೇರೆ ಆಪದ ಸಂಗನ ಜಾತ ಸಂಗಾತಿ ಕಾಂ ಪಿಯೋ ದರ್ಬಂಧೇ ಹಾತಿ ಲಂಕಾಗಢ ಸೋನೇ ಕಾ ಪಿಯಾ ಮೂರ್ಖ ಆವನ ಕ್ಯಾ ಲೈ ಗಿಯಾ ಕಹಿತ ಕಬೀರ ಕಿಸ್ ಗುಣ ವಿಚಾರ ಜಿಲ್ಲೇ ಜವಾರಿ ದೋ ಹತ ಚಾರ ਸੰਸਾਰ ਤੋਂ ਸਭ ਨੇ ਤੁਰ ਜਾਣਾ ਗਰੀਬ ਅਮੀਰ ਰਾਜਾ ਰਹਿਣਾ ਰਿਹਾ ਕੋਈ ਨਾ ਕਿਸੇ ਨੇ ਰਹਿਣਾ ਹੈ ਜਿਹੜਾ ਸੰਸਾਰ ਨੂੰ ਸੱਚਾ ਮੰਨਦਾ ਸ਼੍ਰੀ ਵੀ ਸੰਸਾਰ 'ਤੇ ਰਹਿਣ ਵਾਸਤੇ ਇਹਨੂੰ ਇਉਂ ਸੱਚਾ ਮੰਨਦਾ ਸੁਖ ਸਰੂਪ ਮੰਨਦਾ ਉਹ ਅਗਿਆਨ ਭੁੱਲ ਵਿੱਚ ਹੈ ਜਹਲ ਦਾ ਪਰਦਾ ਉਹਦੇ ਮਨ ਦੇ ਉੱਪਰ ਬਹੁਤ ਡੂੰਘਾ ਛਾਇਆ ਹੋਇਆ ਸੋ ਆਓ ਇਉਂ ਇਹ ਸ਼ਬਦ ਮਾਰੂ ਸ਼ਬਦ ਸੁਣ ਕੇ ਗੁਰੂ ਦਸਮ ਪਾਤਸ਼ਾਹ ਦੀ ਜਾ ਖੁੱਲ ਕੇ ਪੁੱਛਣਗੇ ਹਜ਼ੂਰੀ ਸੇਵਕ ਨੂੰ ਜੋ ਬਾਹਰ ਬੈਠਾ ਸੀ ਕੀ ਗੱਲ ਹੈ ਮਾਰੂ ਸ਼ਬਦ ਦੀ ਆਵਾਜ਼ ਆ ਰਹੀ ਹੈ ਉਹ ਕਹਿਣਗੇ ਮਹਾਰਾਜ ਭਾਈ ਦਿਆ ਸਿੰਘ ਜੀ ਚੜ੍ਹਾਈ ਕਰ ਗਏ ਐਂ ਬਿਨਾਂ ਮਿਲੇ ਜਾ ਕੇ ਕਹੋ ਉਹਨੂੰ ਕੁਛ ਮਿਲ ਕੇ ਜਾਏ ਸੰਦੇਸ਼ ਦੇਣਾ ਨਿਰੰਕਾਰ ਪ੍ਰੀਤਮ ਨੂੰ ਦੌੜਿਆ ਦੌੜਿਆ ਸਿੱਖ ਗਿਆ ਜਿੱਥੇ ਸਰੀਰ ਖਾਲੀ ਪਿਆ ਸੀ ਚੇਤਨ ਕਲਾ ਤੋਂ ਚਰਨਾਂ ਵੱਲ ਖੜ ਕੇ ਕਹਿਣਗੇ ਬਾਬਾ ਜੀ ਆਪ ਨੂੰ ਗੁਰੂ ਜੀ ਯਾਦ ਕਰਦੇ ਹੈ ਕਹਿੰਦੇ ਨੇ ਕੋਈ ਸੰਦੇਸ਼ ਦੇਣਾ ਨਿਰੰਕਾਰ ਪ੍ਰੀਤਮ ਨੂੰ ਸ਼ਾਸਨ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ ਗਏ ਚੱਲ ਕੇ ਆਏ ਹਜ਼ੂਰ ਨੂੰ ਦਸਮ ਪਾਤਸ਼ਾਹ ਨੂੰ ਨਮਸਕਾਰ ਕੀਤੇ ਕਹਿਣਗੇ ਭਾਈ ਬਿਨਾਂ ਮਿਲੇ ਚਲਿਆ ਗਿਆ ਸੀ ਹਾਂ ਮਹਾਰਾਜ ਸੰਦੇਸ਼ ਆ ਗਿਆ ਸੀ ਵੀ ਜਾਣਾ ਹੀ ਸੀ ਇੱਥੋਂ ਮੁੜ ਕੇ ਆਇਆ ਸਿੱਖ ਨੇ ਆਵਾਜ਼ ਦਿੱਤੀ ਕਹਿਣਗੇ ਮਹਾਰਾਜ ਸੱਚਖੰਡ ਦੀ ਡਿਊਟੀ 'ਤੇ ਪਹੁੰਚ ਗਿਆ ਉੱਥੋਂ ਮੁੜ ਕੇ ਆਇਆ ਗੁਰੂ ਜੀ ਨੇ ਕੁਛ ਕੁ ਬਚਨ ਸੁਣਾਏ ਉਸ ਮੌਕੇ ਇਹੋ ਜਿਹੇ ਵਿਚਾਰ ਦੇ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ
ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ
ਹਾਥੀ ਫੁੱਲਾਂ ਦੀ ਮਾਲਾ ਲਾਉਣ ਵੇਲੇ ਕੋਈ ਦੁੱਖ ਨਹੀਂ ਮਹਿਸੂਸ ਕਰਿਆ ਕਰਦਾ ਮੌਤ 'ਤੇ ਵਿਜੇਈ ਸਨ ਅਮਰ ਹੋਏ ਅੰਮ੍ਰਿਤ ਪੀ ਕੇ ਇਸੇ ਤਰ੍ਹਾਂ ਇਹੀ ਨੇ ਕਿੰਨਿਆਂ ਦੀ ਗਿਣਤੀ ਕੀਤੀ ਹੈ ਗੁਰੂ ਘਰ ਦੇ ਵਿੱਚ ਬੜਾ ਭਾਰਾ ਲੰਮਾ ਚੌੜਾ ਜੇ ਕਿਸੇ ਵਿਸ਼ੇ 'ਤੇ ਚੱਲਿਆ ਜਾਵੇ ਬੜਾ ਭਾਰਾ ਇਤਿਹਾਸ ਤਿਆਰ ਹੋ ਜਾਂਦਾ ਹੈ ਬਾਬਾ ਖੁਦਾ ਸਿੰਘ ਕਹਿ ਕੇ ਕਹਿਣਗੇ ਦੱਸੋ ਕਿੱਥੇ ਦੀ ਪ੍ਰਾਣ ਕੱਢਣ ਹਾਂ ਕਹੇ ਤੇ ਫਿਰ ਸਰੀਰ 'ਚ ਇਸੇ ਤਰ੍ਹਾਂ ਬਾਬਾ ਕਰਮ ਸਿੰਘ ਮਹਾਰਾਜ ਨੇ ਬਾਬਾ ਲਾਲ ਸਿੰਘ ਜੀ ਕਹਿਣਗੇ ਮਹਾਰਾਜ ਕਿਰਪਾ ਕਰੋ ਸੰਗਤ ਕਹਿੰਦੀ ਹੈ ਹੋਰ ਦਰਸ਼ਨ ਦਿਓ ਆਪ ਜੀ ਨੇ ਕਿਹਾ 8 ਦਿਨ ਹੋਰ ਹਨ ਤੇ ਕਹਿਣਗੇ ਹੋਰ ਦਰਸ਼ਨ ਦਿਓ ਛੋਟੇ ਸਿੰਘ ਬਾਬਾ ਲਾਲ ਸਿੰਘ ਕਹਿਣਗੇ ਜੇ ਇਉਂ ਕਰਨਾ ਤੇਰੀ ਉਮਰ 2 ਸਾਲ 8 ਦਿਨ ਦੀ ਰਹਿੰਦੀ ਇਹਦੀ 8 ਦਿਨ ਦੀ ਹੈ ਕੁੱਲ ਤਾਂ ਫਿਰ ਬਿਠਾ ਲੈ ਹੋਰ ਤਾਂ ਗੱਲ ਕਹਿ ਸਤਿਵਚਨ ਮਹਾਰਾਜ 8ਵੇਂ ਦਿਨ ਬਾਬਾ ਲਾਲ ਸਿੰਘ ਜੀ ਬੜਾ ਭਾਰਾ ਲੰਗਰ ਤਿਆਰ ਕਰ ਪਾਣੀ ਨਦੀ ਦੇ ਕਿਨਾਰੇ ਬੇਅੰਤ ਸੰਗਤ ਜੁੜੀ ਆਪਨੇ ਵਰਤਾਇਆ ਅਖੀਰ ਜਦੋਂ ਤੂਰ ਛਿਪਣ ਵਾਲਾ ਇਸ਼ਨਾਨ ਕਰਕੇ ਗੁਰਬਾਣੀ ਨਦੀ ਦੇ ਵਿੱਚ ਉੱਥੇ ਆਸਣ ਬਿਠਾ ਕੇ ਸਰੀਰ ਨੂੰ ਇਉਂ ਤਿਆਗ ਜਾਣਾ ਜਿਵੇਂ ਸੱਪ ਕੰਜੀ ਤਿਆਗ। ਹਾਂਜੀ, ਕਹਿੰਦੇ ਮੌਤ 'ਤੇ ਵਿਜਈ ਅਮਰ ਪੀ ਕੇ ਅਮਰ ਹੋ ਜਾਂਦਾ ਹੈ, ਕਿੱਡੀ ਵੱਡੀ ਵਸਤੂ ਹੈ। ਇਸੇ ਤਰ੍ਹਾਂ ਹੀ ਬਾਬਾ ਕਰਮ ਸਿੰਘ ਮਹਾਰਾਜ ਨੇ ਫਿਰ 2 ਸਾਲ ਹੋਰ ਉਹਨਾਂ ਦੀ ਜਗ੍ਹਾ ਰਹੇ ਅਤੇ ਸ਼ੈਦੂ ਆ ਕੇ ਸਰੀਰ ਛੱਡਿਆ ਉਹਨਾਂ ਨੇ। ਸੰਯਮ ਕਰਕੇ ਸਾਧ ਸਿੰਘ ਅੰਮ੍ਰਿਤ ਪੀਵੇ ਉਹੀ ਅੰਮ੍ਰਿਤ ਮਿਲਦਾ ਹੈ, ਇਸ ਕਰਕੇ ਇਹ ਅੰਮ੍ਰਿਤ ਗੁਰੂ ਤੋਂ ਮਿਲਦਾ ਹੈ। ਔਰ ਇਸਨੂੰ ਪਾ ਕੇ ਸੰਸਕਾਰ ਅੰਮ੍ਰਿਤ ਫਿਰ ਨਾਮ ਅੰਮ੍ਰਿਤ ਫਿਰ ਪ੍ਰਭ ਗਿਆਨ ਅੰਮ੍ਰਿਤ ਦੁਆਰਾ ਇਹ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ, ਮੌਤ ਨੂੰ ਜਿੱਤ ਲੈਂਦਾ ਹੈ। ਜਿਸ ਮੌਤ ਤੋਂ ਸਾਰੀ ਦੁਨੀਆਂ ਡਰਦੀ ਹੈ, ਜਿਸ ਮਰਨੇ 'ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਅਤੇ ਪਾਈਏ ਪੂਰਨ ਸਮਾਨ। ਇਹ ਜੇ ਕੁਛ ਚਾਹ ਨਾਲ ਉਡੀਕ ਦਿਨ ਉਸ ਮੌਤ ਨੂੰ ਜੀ ਤਾਂ ਦੁਨੀਆਂ ਥਰ ਥਰ ਕੰਬਦੀ, ਬੜੇ ਬੜੇ ਸੂਰਮੇ ਰਾਜੇ ਰਾਣੇ ਹਾਂ ਤਰ ਲੈਂਦਾ ਸੀ ਕੰਦਰ ਮੈਨੂੰ ਮਿਲ ਜੇ ਕਿਤੇ ਅੰਮ੍ਰਿਤ ਅੰਮ੍ਰਿਤ ਪੀ ਕੇ ਹੁਣ ਐਡੇ ਐਡਾ ਵੱਡਾ ਰਾਜ ਭਾਵ ਸਾਰੀ ਦੁਨੀਆਂ ਨੂੰ ਜਿੱਤਿਆ ਹੈ ਅਤੇ ਇਸ ਦੀ ਮੌਤ 'ਤੇ ਇਹ ਵੀ ਫਤਿਹ ਪਾਉਣਾ। ਪਰ ਇਹ ਜੇ ਪੁਰਸ਼ਾਂ ਨੂੰ ਕਿੱਥੇ ਇਸ ਅੰਮ੍ਰਿਤ ਤੋਂ ਬਿਨਾਂ ਮੌਤ 'ਤੇ ਫਤਿਹ ਪ੍ਰਾਪਤ ਹੋਣੀ। ਆਹ ਸਾਧ ਸਿੰਘ ਅੰਮ੍ਰਿਤ ਪੀਵੇ ਉਹਦੀ ਅੰਮ੍ਰਿਤ ਹੁੰਦਾ ਹੈ। ਆਹ ਇਸ ਕਰਕੇ ਗੁਰੂ ਘਰ ਵਿੱਚ ਮਰਿਆਦਾ ਹੈ, ਕੱਲ੍ਹ ਨੂੰ ਤੁਹਾਡੇ ਅੰਮ੍ਰਿਤ ਪ੍ਰਚਾਰ ਹੋਣਾ ਹੈ ਨਾ, ਜਿਹਨਾਂ ਦਰਜ ਕਰਾਏ ਹਨ ਬਾਬਾ ਤੁਹਾਨੂੰ ਪਿੱਛੋਂ ਦੱਸਿਆ ਜਾਏਗਾ 2 ਮਿੰਟ ਵਿੱਚ ਇਹ ਸਾਰਾ ਪ੍ਰੋਗਰਾਮ ਵੀ ਕਿੱਥੇ ਅੰਮ੍ਰਿਤ ਪ੍ਰਚਾਰ ਹੋਣਾ, ਕਿਸ ਵੇਲੇ ਹੋਣਾ। ਤੋ ਸਮਾਂ ਮਨੁੱਖਾਂ ਦੀ ਸਫਲਤਾ ਇਸੇ ਵਿੱਚ ਹੈ, ਜਿਹੜੇ ਗੁਰੂ ਸ਼ਰਨ ਵਿੱਚ ਆ ਕੇ ਭਜਨ ਕਰਨ ਲੱਗ ਪਏ ਉਹੀ ਮਰਾਤੇ ਹਾਸਲ ਕਰਦੇ ਹਨ। ਆਹ ਹੁਣ ਸਮੇਂ ਨੂੰ ਵੀ ਦੇਖਣਾ ਹੈ, ਗੱਜ ਵੱਜ ਕੇ ਗੁਰੂ ਸੋਤਰ ਵਿੱਚ ਬੋਲੋ। ਮੈਂ ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਵੀ ਸਾਡੇ ਇਸੇ ਇਲਾਕੇ ਵਿੱਚ ਰਿਵਾਜ਼ ਹੈ, ਅਸੀਂ ਉਹ ਜਿਹੜਾ ਸਾਡਾ ਲਿਟਲ ਪੰਜਾਬ ਕਹਿਲਾਉਂਦਾ ਹੈ ਰਾਈ ਦਾ ਇਲਾਕਾ, ਜਿਹੜਾ ਸ਼ੇਰ ਬੜੇ ਬੜੇ ਸੱਪ ਮਾਰ ਕੇ ਆਵਾਜ਼ ਕੀਤੀ ਸਾਡੇ ਸਿੱਖਾਂ ਨੇ, ਉੱਥੇ ਗਏ, ਕਿੰਨੀ ਸੰਗਤ ਬੈਠੀ ਹੁੰਦੀ ਹੈ, ਇਹ ਨਹੀਂ ਲੋੜ ਪੈਂਦੀ ਪਹਿਲੇ ਅਰਦਾ ਹੁਕਮਨਾਮੇ ਤੋਂ ਤੁਹਾਨੂੰ ਸੁਣਾ ਜਾਵੇ, ਨਹੀਂ ਉਹ ਬੈਠੇ ਰਹਿੰਦੇ ਸੀ ਬਿਲਕੁਲ। ਇੰਗਲੈਂਡ ਵਿੱਚ ਐਨੀ ਹੋਇਆ ਬਿਲਕੁਲ ਬੈਠੇ ਰਹਿੰਦੇ ਹੁਕਮਨਾਮੇ ਤੋਂ ਬਾਅਦ, ਜਿਹੜੇ ਬੱਚੇ ਨੂੰ ਸੁਣਾਇਆ ਜਾਂ ਸੁਣ ਕੇ ਜਾਂਦੇ ਹੁੰਦੇ ਸੀ। ਇਹ ਸਾਡੇ ਲੋਕਾਂ ਨੂੰ ਇਹ ਸੁਭਾਅ ਪਿਆ ਜਦੋਂ ਧੰਨ ਧੰਨ ਕਹਿਣ ਲੱਗੇ, ਅਸਲੀ ਵਸਤੂ ਜਿਹੜੀ ਹੈ ਗੁਰੂ ਦੀ ਸਥਿਤੀ ਨੂੰ ਛੱਡ ਕੇ ਨੱਠ ਪੈਂਦੇ ਨੇ ਪ੍ਰਤੀਤ ਹੁੰਦੇ ਇਹੋ ਜਿਹੇ ਲੋਕਾਂ ਨੂੰ ਨਹੀਂ ਹੈ। ਇਸ ਕਰਕੇ ਤੁਹਾਨੂੰ ਵੀ ਇਹੋ ਜਿਹੇ ਮੁੰਡ ਧਾਰਨ ਕਰਨੇ ਚਾਹੀਦੇ, ਇੰਨਾ ਚਿਰ ਹੋ ਗਿਆ ਸੰਗਤ ਕਰਦੇ ਨੂੰ, ਗੱਜ ਬੱਚੇ ਨੂੰ ਬੋਲੋ, ਉਸ ਤੋਂ ਬਾਅਦ ਅਰਦਾਸ ਹੋਵੇਗੀ, ਫਿਰ ਆਪ ਨੂੰ ਅੰਮ੍ਰਿਤ ਦੇ ਬਾਰੇ ਸੁਣਾਇਆ ਜਾਏਗਾ, ਕੱਲ੍ਹ ਆਖਰੀ ਦੀਵਾਨ ਹੈ ਤੁਹਾਡਾ। ਸੋ ਇਸ ਕਰਕੇ ਹੁਣ ਗੱਜ ਬੱਚੇ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਅੰਗਦ ਸਾਹਿਬ ਜੀ ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ ਅੰਗਦ ਸਾਹਿਬ ਜੀ ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ ਅਮਰਦਾਸ ਜੀ ਧੰਨ ਹੈ।
ਧੰਨ ਹੈ ਧੰਨ ਹੈ।
Thank you.